ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸ਼ਬਦ ਐਸੇ ਚਿਤ ਨਾ ਲਾਵੇ, ਜਿਤ ਸੁਖ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸ਼ਬਦ ਐਸੇ ਚਿਤ ਨਾ ਲਾਵੇ, ਜਿਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ, ਐਨਸ ਜਲਤ ਦੁਹਾਏ, ਜੋ ਤਿਸ ਭਾਵੈ ਸੋ ਪੀਐ, ਕਹਿਣਾ ਕਿਛੂ ਨਾ ਜਾਏ। ਤਾਮਸ ਲੱਗਾ ਸਦਾ ਫਿਰੈ, ਐਨਸ ਜਲਤ ਬਿਹਾਏ, ਜੋ ਤਿਸ ਭਾਵੈ ਸੋਚੀਐ, ਕਹਿਣਾ ਕਿਛੂ ਨਾ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਆਪਾਂ ਉਚੇਚੇ ਤੌਰ ਤੇ ਦੀਨ ਦੁਨੀਆਂ ਦੇ ਮਾਲਕ ਸੰਸਾਰ ਦੀ ਚਾਦਰ, ਮੈਂ ਸੰਸਾਰ ਦੀ ਚਾਦਰ ਤਾਂ ਕਿਹਾ ਹੈ, ਆਪਾਂ ਅਗਿਆਨ ਵਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹੁਣ ਦੀ ਚਾਦਰ ਕਹਿੰਦੇ ਹਾਂ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕੇਵਲ ਤੇ ਕੇਵਲ ਹਿੰਦ ਦੀ ਚਾਦਰ ਕਹਿਣਾ, ਮੈਂ ਇਹ ਸਮਝਦਾ ਕਿ ਸਤਿਗੁਰੂ ਪਾਤਸ਼ਾਹ ਦਾ ਸਤਿਕਾਰ ਨਹੀਂ, ਇਹ ਅਪਮਾਨ ਹੈ। ਕਿਉਂ? ਗੁਰੂ ਕੀ ਬਾਣੀ ਚ ਪ੍ਰਮਾਣ ਆਉਂਦਾ ਹੈ, ਕੋ ਸੁਲਤਾਨ ਕਹ ਹੋ ਮੀਆਂ ਤੇਰੀ ਕੰਨ ਵਡਾਈ ਹੈ, ਤੇ ਚੱਕਰਵਰਤੀ ਰਾਜਾ ਤੇਰਾ ਸੰਸਾਰ ਤੇ ਹੁਕਮ ਚੱਲਦਾ ਹੈ। ਮੈਂ ਆਪਣੀ ਤੁਸ਼ ਬੁੱਧੀ ਦੇ ਮੁਤਾਬਕ ਤੁਹਾਨੂੰ ਮੀਆਂ ਜੀ ਕਹਿ ਕੇ ਸੰਬੋਧਨ ਕਰਦਾ, ਤੁਹਾਡਾ ਸਤਿਕਾਰ ਨਹੀਂ ਤੁਹਾਡਾ ਅਪਮਾਨ ਹੈ। ਇਸੇ ਪ੍ਰਕਾਰ ਕਈ ਵਾਰਾਂ ਆਪਾਂ ਬਿਨਾਂ ਕਿਸੇ ਵਿਚਾਰ ਤੋਂ ਕੋਈ ਗੱਲ ਕਹਿ ਦੇਣੇ ਆ ਜਿਹੜੀ ਬਿਲਕੁਲ ਗਲਤ ਹੁੰਦੀ ਹੈ। ਉਹਨਾਂ ਗਲਤ ਗੱਲਾਂ ਦੇ ਵਿੱਚੋਂ ਗਲਤ ਗੱਲ ਹੈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੇਵਲ ਤੇ ਕੇਵਲ ਹਿੰਦ ਦੀ ਚਾਦਰ ਕਹਿਣਾ। ਮੈਂ ਆਰੰਭ ਵਿੱਚ ਖੰਡਨ ਤਾਂ ਕੀਤਾ ਹੈ, 1947 ਤੋਂ ਪਹਿਲਾਂ ہندوستان اج نالوں بہت بڑا ملک سی، 47 دے موقع ساڈا پچھمی پنجاب جاندا رہا، بنگلہ دیش اڈ ہو گیا، ساڈا ہندوستان چھوٹا ہو گیا۔ اس موقع پھر یہ بھاو ہوا نا کہ دھن گرو تیگ بہادر پاتشاہ کی رحمت کراچی نو بھی ڈکتی ہے، گجراوال نو بھی ڈکتی ہے، ڈھاکے نو بھی ڈکتی ہے۔ بندیاں نے لکیر ماریاں، اس پرماتما کی دھرتی نو بن دتا شیطانی پنے جا کے، تے کی گرو تیگ بہادر پاتشاہ کی رحمت لاہور میں نہیں جائے گی؟ ڈھاکہ وہ شہر ہے جنہوں دھن گرو تیگ بہادر پاتشاہ مہاراج نے اپنا گھر کہہ کے سلمان دیتا ڈھاکہ۔ اس کر کے سدگرو تیگ بہادر پاتشاہ نو کیول تے کیول ہندی چادر کہنا ایک بہت بڑی غلطی ہے۔ میں کی کہنا ہے، کلگیتر پاتشاہ دے سلمانت کبیاں دے وچو ایک کبھی ہویا سیناپت، اس گرو کے لال نے دھن گرو تیگ بہادر پاتشاہ مہاراج دے بارے بچن کہے نے، دنیا دے لوکوں تن تن گرو تیگ بہادر سگل سرشت پہ ٹابی چادر، گرو تیگ بہادر پاتشاہ نو تن تن کہنا کہو، جنہ نے ایک دو تین چار تے نہیں سارے سنسار نو اپنی رحمت دے نال ٹکنا کیتا، سرشت نام ہے ساری سرشٹی کائنات، ٹاپی کا ارتھ ہے ٹکنا۔ دنیا دے لوکوں گرو تیگ بہادر پاتشاہ نو تن تن کہو، جنہ نے سارے دا پردہ ٹکنا کیتا۔ میں یہ سمجھدا ہاں اج آپ دھن گرو تیگ بہادر پاتشاہ دے چرنا چ ارداس بینتی کرن لئی آئے، مالکا تو سنسار دے جیواں دا پردہ ٹکدا ہے، ساڈے وچ ہی بےانت کمیاں پیشیاں نے، ساڈے تے رحمت کریں، ساڈا لوگ تے پلوگ پردہ ٹکے، تیری رحمت دا چادرا لوگ تے پلوگ ساڈی رکھیا کرنا کرے۔ گرمخو منکھی سبھا دے وچ بہت وڈی کمزوری ہے، آپ دوجے نوں برداشت نہیں کرتے، جنہوں ایرخا کہندے نے، جیلسی کہندے نے، اور یہ ایرخا ہونے آپ دنیا دے تمام دھرم گرنتھاں نوں بچئے، ایک دو تین نہیں، میں بینتی کیتی تمام دھرماں دے گرنتھاں نوں، پاو سمچے جنے بھی دھرم گرنتھ نے، انہوں نے بچئے۔ تو منک دے اندر ایک بہت بڑا ویک پوائنٹ وہ ہے ایرخا دا۔ گرو گرنتھ سچے پاتشاہ کہندے نے کمیا، ایرخا تا کردا پر تیرا بھلا نہیں ہونا، جس دے اندر تات پرائی ہوئے تس دا کدے نہ ہووی بھلا۔ انجیل دے بہت سندر بچن نے، لیو اینڈ لیٹ لیو، جیو تے دوجیاں نوں جیون دا حق دیو، پر بڑا اوکھا ہے جرنا۔ گرمخو جس موقع دھن گرو تیگ بہادر پاتشاہ مہاراج دی شہادت ہوئی نا، اس موقع ہندوستان دے اوپر اورنگزیب دا راج سی، اورنگزیب دا دھرمی ہونا بڑا چنگا ہے، لیکن اصلی دھرمی منکھ ہے جیڑا اپنے دھرم چ پرپا کرے، باقی دے دھرماں دا برابر سرکار کرے۔ ਭਾਵੇਂ ਧਰਮ ਦਾ ਲੇਬਲ ਲੱਗਾ ਹੈ, ਪਰ ਜੇ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਨਾ ਕਰਦਾ ਉਹ ਧਰਮੀ ਨਹੀਂ। ਇੱਥੇ ਮੇਰੇ ਦਿਮਾਗ ਵਿੱਚ ਗੱਲ ਹੋਰ ਆ ਗਈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਇੰਨੇ ਬਰੋਡ ਮਾਈਂਡਡ ਕਿਉਂ ਨੇ, ਇੰਨੇ ਵਿਸ਼ਾਲ ਦਿਲ ਕਿਉਂ ਨੇ। ਸਾਡਾ ਇਤਿਹਾਸ ਕਹਿੰਦਾ ਦੁਨੀਆਂ ਦੇ ਲੋਕੋ ਜਿਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਪ ਸ਼ਹਾਦਤ ਮਨਾ ਰਹੇ ਹੋ ਨਾ, ਇਹਦਾ ਬਾਪੂ ਬੜਾ ਵਿਸ਼ਾਲ ਸੀ। ਕੌਣ? ਮੇਰੀ ਪੀੜ੍ਹੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਤੁਸੀਂ ਦੁਨੀਆਂ ਦੇ ਧਰਮਾਂ ਨੂੰ ਪੜ੍ਹੋ, ਲੋਕਾਂ ਨੇ ਆਪਣਾ ਧਰਮ ਮੰਦਰ ਬਣਾਉਣ ਲਈ ਬਾਕੀ ਦੇ ਮੰਦਰਾਂ ਨੂੰ ਢਾ ਕੇ ਆਪਣਾ ਮੰਦਰ ਬਣਾਇਆ। ਆਪਣਾ ਧਰਮ ਮੰਦਰ ਬਣਾਉਣਾ ਤੇ ਬਣਾਉਣਾ ਚਾਹੀਦਾ ਹੈ, ਲੇਕਿਨ ਦੂਜੇ ਦੇ ਧਰਮ ਮੰਦਰ ਨੂੰ ਢਾ ਕੇ ਆਪਣਾ ਧਰਮ ਬਣਾਉਣਾ ਇਹ ਧਰਮੀਆਂ ਦੀ ਨਿਸ਼ਾਨੀ ਨਹੀਂ। ਮੂੰਹ ਜ਼ਬਾਨੀ ਗੱਲ ਕਰਨੀ ਕੁਝ ਹੋਰ ਹੈ, ਲੇਕਿਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਤਿਕਾਰਯੋਗ ਬਾਪੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਲੋਕਾਂ ਨੂੰ ਗੱਲ ਕਰਕੇ ਵਿਖਾਈ। ਸਾਡੇ ਸਾਹਮਣੇ ਇਤਿਹਾਸ ਹੈ, ਕੋਈ ਵੀ ਮਾਈ ਭਾਈ ਜਾ ਕੇ ਦਰਸ਼ਨ ਕਰ ਸਕਦਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ ਹਰਗੋਬਿੰਦਪੁਰ ਸਾਹਿਬ ਦਾ, ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਭਾਈ ਬਿਧੀ ਚੰਦਾ ਇੱਕ ਬਹੁਤ ਜ਼ਰੂਰੀ ਕੰਮ ਕਰਨ ਵਾਲਾ ਹੈ। ਕਿਹੜਾ? ਇੱਥੇ ਮੁਸਲਮਾਨ ਭਰਾ ਆਉਂਦੇ ਨੇ ਗੁਰੂ ਨਾਨਕ ਦੇਵ ਘਰ ਨੂੰ ਸਾਂਝਾ ਰੱਬ ਦਾ ਘਰ ਜਾਣ ਕੇ, ਉਹਨਾਂ ਨੇ ਨਮਾਜ਼ ਪੜ੍ਹਨੀ ਹੁੰਦੀ ਹੈ। ਆਪਾਂ ਗੁਰਦੁਆਰੇ ਦੀ ਉਸਾਰੀ ਬਾਅਦ ਵਿੱਚ ਕਰਾਂਗੇ, ਪਹਿਲਾਂ ਮਸੀਤ ਬਣਾਈਏ। ਔਰ ਗੁਰਮੁਖੋ ਉਹ ਮਸੀਤ ਅੱਜ ਵੀ ਕਾਇਮ ਹੈ। ਗੁਰਦੁਆਰੇ ਗੁਰੂ ਪਾਤਸ਼ਾਹ ਨੇ ਗੁਰਦੁਆਰਾ ਬਾਅਦ ਵਿੱਚ ਬਣਾਇਆ, ਲੀਲਾ ਪਹਿਲਾਂ ਮਸੀਤ। ਇਹ ਖੂਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿਰਦੇ ਦੇ ਅੰਦਰ ਹਰਕਤ ਕਰ ਰਿਹਾ ਹੈ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਬੜਾ ਤੰਗ ਦਿਲ ਹੈ, ਉਹ ਦੂਜਿਆਂ ਦੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦਾ। ਉਹਨੇ ਐਲਾਨ ਕੀਤਾ ਮੈਂ ਹਿੰਦੁਸਤਾਨ ਨੂੰ ਦਾਰੋ ਉਲ ਹਰਬ ਤੋਂ ਬਦਲ ਕੇ ਦਾਰੋ ਇਸਲਾਮ ਬਣਾਉਣਾ ਹੈ, ਭਾਵ ਕਿ ਦੁਨੀਆਂ ਦੇ ਵਿੱਚ ਕੇਵਲ ਤੇ ਕੇਵਲ ਇੱਕ ਇਸਲਾਮ ਧਰਮ ਹੀ ਰਹੇਗਾ। ਆਪਣੇ ਸਲਾਹਕਾਰਾਂ ਦੀ ਮੀਟਿੰਗ ਕੀਤੀ, ਰਾਏ ਲਈਆਂ, ਆਖਿਰਕਾਰ ਫੈਸਲਾ ਲਿਆ ਕਿ ਹਿੰਦੁਸਤਾਨ ਦੇ ਵਿੱਚੋਂ ਕਸ਼ਮੀਰ ਦਾ ਇਲਾਕਾ ਜਿਹਾ ਹੈ ਜਿੱਥੇ ਬਹੁਤ ਚੋਣੇ ਮੁਸਲਮਾਨ ਲੈਂਦੇ ਨੇ, ਅਗਰ ਉਹਨਾਂ ਪੜ੍ਹੇ ਲਿਖੇ ਮਨੁੱਖਾਂ ਨੂੰ ਆਪਾਂ ਇਸਲਾਮ ਦੇ ਦਾਇਰੇ ਚ ਲੈ ਗਏ ਤੇ ਸਾਡਾ ਧਰਮ ਆਪਣੇ ਆਪ ਹੀ ਬਹੁਤ ਜਲਦੀ ਵੱਧ ਸਕਦਾ ਹੈ। ਸਾਨੂੰ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਪੜ੍ਹੇ ਲਿਖੇ ਲੋਕ ਆਪਣੀ ਵਿਦਿਆ ਦੇ ਬਲ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਇਸਲਾਮ ਨਾਲ ਜੋੜਨਗੇ। ਫੈਸਲਾ ਪਾਸ ਹੋ ਗਿਆ। ਔਰੰਗਜ਼ੇਬ ਨੇ ਉਸ ਮੌਕੇ ਜੋ ਕਸ਼ਮੀਰ ਦਾ ਗਵਰਨਰ ਸੀ ਉਹਦਾ ਨਾਮ ਸੀ ਸ਼ੇਰ ਅਫਗਾਨ, ਉਹਨੂੰ ਹੁਕਮ ਭੇਜਿਆ ਇੱਥੋਂ ਦੇ ਰਹਿਣ ਵਾਲੇ ਕਸ਼ਮੀਰੀ ਪੰਡਤਾਂ ਨੂੰ, ਕਸ਼ਮੀਰੀ ਵਿਦਵਾਨਾਂ ਨੂੰ, ਪੰਡਤਾਂ ਦੇ ਵਿਦਵਾਨ ਦਾ, ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ ਕਰੋ। ਔਰ ਉਸ ਇਲਾਕੇ ਚ ਬ੍ਰਾਹਮਣ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ, ਉਹਨਾਂ ਨਾਲ ਸਰਕਾਰ ਨੇ ਸੰਪਰਕ ਕੀਤਾ ਸ਼ੇਰ ਅਫਗਾਨ ਨੇ, ਔਰ ਉਹਨਾਂ ਬ੍ਰਾਹਮਣਾਂ ਦਾ ਆਗੂ ਸੀ ਕਿਰਪਾ ਰਾਮ, ਮਟਨ ਪਿੰਡ ਦਾ ਰਹਿਣ ਵਾਲਾ ਔਰ ਉਹਦੀ ਗੋਤ ਵੀ ਮਟਨ ਸੀ। ਸ਼ੇਰ ਅਫਗਾਨ ਨੇ ਆਏ ਹੋਏ ਡੈਪੂਟੇਸ਼ਨ ਨਾਲ ਗੱਲ ਕੀਤੀ, ਭਾਈ ਔਰੰਗਜ਼ੇਬ ਦਾ ਫਰਮਾਨ ਆਇਆ ਅਗਰ ਤੁਸੀਂ ਪਿਆਰ ਨਾਲ ਇਸਲਾਮ ਨੂੰ ਪ੍ਰਵਾਨ ਕਰ ਲਓ ਤੁਹਾਨੂੰ ਹਰ ਸਰਕਾਰੀ ਸਹੂਲਤ ਦਿੱਤੀ ਜਾਏਗੀ, ਪਰ ਤੁਸੀਂ ਇਸਲਾਮ ਨੂੰ ਸਵੀਕਾਰ ਨਾ ਕੀਤਾ ਤੇ ਸਰਕਾਰ ਸਖਤੀ ਦੇ ਨਾਲ ਤੁਹਾਨੂੰ ਇਸਲਾਮ ਦੇ ਦਾਇਰੇ ਚ ਲਿਆਉਣ ਦਾ ਯਤਨ ਕਰੇਗੀ। ਚੋਣ ਤੁਹਾਡੀ ਆਪਣੀ ਹੈ। ਉਹਨਾਂ ਵਿਚਾਰ ਤੋਂ ਬਾਅਦ ਸ਼ੇਰ ਅਫਗਾਨ ਨੂੰ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਏ, ਅਸੀਂ ਵਿਚਾਰ ਕਰਕੇ ਤੁਹਾਨੂੰ ਇਹਦੇ ਬਾਰੇ ਉੱਤਰ ਦਿਆਂਗੇ ਤੇ ਅਸੀਂ ਇਹਦੇ ਬਦਲੇ ਚ ਕੀ ਕਰਨਾ, ਸਾਨੂੰ ਇਹ ਗੱਲ ਪ੍ਰਵਾਨ ਹੈ ਕਿ ਨਹੀਂ। ਸ਼ੇਰ ਅਫਗਾਨ ਨੇ ਔਰੰਗਜ਼ੇਬ ਨਾਲ ਰਾਬਤਾ ਕਾਇਮ ਕੀਤਾ ਤੇ ਜਿੱਥੇ ਇੰਨਾ ਟਾਈਮ ਲੰਘ ਗਿਆ ਸਾਨੂੰ 6 ਮਹੀਨਿਆਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਉਹ ਬ੍ਰਾਹਮਣ ਭਾਈਚਾਰਾ ਆਪਣੇ ਪਾਵਨ ਧਾਰਮਿਕ ਸਥਾਨ ਅਮਰਨਾਥ ਦੇ ਮੰਦਰ ਵਿੱਚ ਪਹੁੰਚਿਆ, ਜਾ ਕਰਕੇ ਪ੍ਰਾਰਥਨਾ ਕੀਤੀ। ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ 7 ਦਿਨ ਦਾ ਰੋਟੀ ਪਾਣੀ ਨਹੀਂ ਖਾਧਾ। ਆਖਿਰਕਾਰ ਉਹਨਾਂ ਨੂੰ ਅਮਰਾਵਤੀ ਭਾਸ਼ਾ ਦੇ ਵਿੱਚ ਇੱਕ ਚਿੱਠੀ ਮਿਲੀ, ਜਿਹਨੂੰ ਕਈ ਵਿਦਵਾਨ ਇਉਂ ਕਹਿੰਦੇ ਨੇ ਕਿ ਉਹਨਾਂ ਨੂੰ ਆਕਾਸ਼ਬਾਣੀ ਹੋਈ। ਉਹ ਆਕਾਸ਼ਬਾਣੀ ਜਾਂ ਉਹ ਚਿੱਠੀ ਦੇ ਬੋਲ ਸਨ, ਪੰਤੋ ਇਸ ਮੌਕੇ ਧਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਸਵਾਇਮਾਨ ਨੇ, ਉਹਨਾਂ ਦਾ ਨਿਵਾਸ ਆਨੰਦਪੁਰ ਸਾਹਿਬ ਹੈ, ਤੁਸੀਂ ਉਹਨਾਂ ਦੇ ਚਰਨਾਂ ਵਿੱਚ ਆ ਕਰਕੇ ਅਰਦਾਸ ਬੇਨਤੀ ਕਰੋ ਤੇ ਤੁਹਾਡਾ ਮਸਲਾ ਲਾਜ਼ਮੀ ਹੱਲ ਹੋ ਜਾਏਗਾ। ਮੈਂ ਅਸਮਰਥ, ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਤੁਹਾਡੇ ਇਸ ਮਸਲੇ ਦਾ ਹੱਲ ਕਰ ਸਕਾਂ। ਸਾਡਾ ਇਤਿਹਾਸ ਕਹਿੰਦਾ ਹੈ 16-14 ਵਿਦਵਾਨ ਤੇ 500 ਆਮ ਜਨਤਾ ਦੇ ਮੈਂਬਰ ਸਾਡੇ ਵਰਗੇ, ਔਰ ਉਹਨਾਂ ਦੇ 16 ਇਸ ਮੌਕੇ ਦੇ ਕਿਉਂ ਨੇ, ਸਕਾਲਰ ਕਹਿ ਲਓ ਵਿਦਵਾਨ ਕਹਿ ਲਓ, ਇਹ ਤਗੜਾ ਜਥਾ ਆਨੰਦਪੁਰ ਸਾਹਿਬ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨ ਵਿੱਚ ਹਾਜ਼ਰ ਹੋਇਆ। ਦੀਵਾਨ ਲੱਗਾ ਹੈ, ਉਹਨਾਂ ਵਿਦਵਾਨ ਬ੍ਰਾਹਮਣਾਂ ਨੇ ਆਪਣੇ ਮੂੰਹ ਦੇ ਵਿੱਚ ਘਾਹ ਦੀਆਂ ਤਿੜਾਂ ਲਈਆਂ ਨੇ ਤਿੜਾਂ। ਇਹ ਗੁਰਮੁਖੋ ਇੱਕ ਪੁਰਾਣੀ ਸਮਾਜਿਕ ਰਵਾਇਤ ਹੈ, ਜਦੋਂ ਕੋਈ ਮਨੁੱਖ ਆਪਣੇ ਆਪ ਨੂੰ ਬੜਾ ਆਦਿ ਤੇ ਨਿਮਾਣਾ ਤੇ ਨਿਤਾਣਾ ਪੇਸ਼ ਕਰਦਾ ਨਾ, ਉਦੋਂ ਆਪਣੇ ਮੂੰਹ ਵਿੱਚ ਘਾਹ ਲੈ ਕਰਕੇ ਤੇ ਬੇਨਤੀ ਕਰਦਾ। ਇਹਦੀ ਪੁਸ਼ਟੀ ਗੁਰਬਾਣੀ ਦੀ ਇਸ ਪੰਕਤੀ ਚ ਹੁੰਦੀ ਹੈ, ਬਖਸ਼ੀ ਹਿੰਦੂ ਮੈਂ ਤੇਰੀ ਕਾਏ। ਉਹਨਾਂ ਦੇ ਦਿਲ ਫਰਕਦੇ ਨੇ, ਸਫ਼ਰ ਕਰਕੇ ਥੱਕੇ ਟੁੱਟੇ ਨੇ, ਮੈਲੀਆਂ ਧੋਤੀਆਂ ਨੇ, ਗੱਲ ਕਰਨੀ ਚਾਹੁੰਦੇ ਪਰ ਗੱਲ ਹੁੰਦੀ ਨਹੀਂ। ਜਦੋਂ ਬੰਦਾ ਬਹੁਤਾ ਦੁਖੀ ਹੋਵੇ ਨਾ ਉਦੋਂ ਬੋਲਿਆ ਵੀ ਨਹੀਂ ਜਾਂਦਾ। ਆਖਿਰਕਾਰ ਮਨ ਨੂੰ ਪੀੜਿਆ ਕਰਕੇ ਉਹਨਾਂ ਦੇ ਆਗੂ ਕਿਰਪਾ ਰਾਮ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਕਸ਼ਮੀਰ ਦੇ ਬ੍ਰਾਹਮਣ ਹਾਂ, ਸਾਡੇ ਧਰਮ ਨੂੰ ਖਤਰਾ ਹੈ, ਸਾਨੂੰ ਅਮਰਨਾਥ ਮੰਦਰ ਦੇ ਵਿੱਚੋਂ ਸ਼ਿਵਜੀ ਨੇ ਪ੍ਰੇਰਣਾ ਦੇ ਕੇ ਤੁਹਾਡੇ ਕੋਲ ਭੇਜਿਆ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ, ਅਸੀਂ ਤੁਹਾਡਾ ਓਟ ਆਸਰਾ ਤੱਕ ਹੈ ਓਟ ਆਸਰਾ। ਉਸ ਮੌਕੇ ਦੀਵਾਨ ਨੇ ਸਨਾਟਾ ਛਾ ਗਿਆ, ਬਿਲਕੁਲ ਸਾਰੇ ਚੁੱਪ। ਦੀਨ ਦੁਨੀਆਂ ਦੇ ਬਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਉਮਰ ਉਸ ਮੌਕੇ 8.5 ਸਾਲ ਦੇ ਕਰੀਬ ਸੀ, ਜਿਹੜੀ ਆਪਾਂ 9 ਸਾਲ ਦੀ ਗੱਲ ਕਹਿੰਦੇ ਉਹ ਗਲਤ ਨਹੀਂ। ਜਿਸ ਮੌਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਨੇ ਉਸ ਮੌਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਮਰ 9 ਸਾਲ ਸੀ। ਆਏ ਤੇ ਆਪਣੇ ਬਾਪੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗਲੇ ਵਿੱਚ ਬਾਂਹ ਪਾ ਕਰਕੇ ਲਾਡ ਨਾਲ ਕਹਿਣ ਲੱਗੇ, ਬਾਪੂ ਜੀ ਇਹ ਲੋਕ ਕੌਣ ਨੇ? ਮੇਰੇ ਪਾਤਸ਼ਾਹ ਕਹਿਣ ਲੱਗੇ, ਲਾਲ ਇਹ ਕਸ਼ਮੀਰੀ ਬ੍ਰਾਹਮਣ ਨੇ। ਕਿਉਂ ਆਏ ਨੇ, ਕੀ ਕਹਿੰਦੇ ਨੇ? ਮੇਰੇ ਲਾਲ ਇਹ ਬ੍ਰਾਹਮਣ ਲੋਕ ਨੇ, ਇਹਨਾਂ ਦੇ ਧਰਮ ਨੂੰ ਖਤਰਾ ਹੈ। ਤੇ ਫਿਰ ਇਹਨਾਂ ਦਾ ਧਰਮ ਤਾਂ ਬਣ ਸਕਦਾ ਹੈ ਜੇ ਕੋ ਮਹਾਂਪੁਰਸ਼ ਇਹਨਾਂ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇਵੇ। ਮੇਰੇ ਬਾਪੂ ਨੇ ਆਪਣੇ ਆਪ ਨੂੰ ਪੀੜੀਆਂ ਕਰਕੇ ਆਖਿਆ, ਪਿਤਾ ਜੀ ਮਸਲਾ ਤਾਂ ਹੱਲ ਹੋ ਗਿਆ, ਲਾਲੋ ਕਿਵੇਂ? ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰ ਕੌਣ ਹੈ? ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕੋਈ ਦਾਤਾ ਹੈ ਜਿਹਨੇ ਸਾਰਿਆਂ ਤੋਂ ਪਹਿਲਾਂ ਹਿੰਦੁਸਤਾਨ ਦੇ ਲੋਕਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਦਾ ਦਾਨ ਦਿੱਤਾ? ਦੁਨੀਆਂ ਦਾ ਅੱਜ ਤੱਕ ਕੋਈ ਰਹਿਬਰ ਨਹੀਂ ਜਿਹੜਾ ਕਿਸੇ ਦੇ ਧਰਮ ਨੂੰ ਕਾਇਮ ਰੱਖਣ ਲਈ ਆਪਣੇ ਪਿਤਾ ਨੂੰ ਵੀ ਦੇਸ਼ ਤੋਂ ਕੁਰਬਾਨ ਕਰਦੇ। ਆਖਿਆ, ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰ ਕੌਣ ਹੈ? ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਲਾਲ ਜੀ ਮੈਂ ਤੁਹਾਡੇ ਤੋਂ ਇਹੋ ਉਮੀਦ ਕਰਦਾ ਸਾਂ, ਪਰ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ, ਤੁਹਾਡਾ ਹੋਰ ਭਰਾ ਕੋਈ ਨਹੀਂ, ਤੁਹਾਡੀ ਹੋਰ ਭੈਣ ਕੋਈ ਨਹੀਂ, ਤੁਹਾਡੀ ਉਮਰ ਅਜੇ ਬੜੀ ਛੋਟੇਰੀ ਹੈ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਮੈਂ ਚਾਹੁੰਦਾ ਕਿ ਮੈਂ ਭਾਵੇਂ ਯਤੀਮ ਹੋ ਜਾਂ ਪਰ ਇਹ ਲੋਕ ਯਤੀਮ ਨਾ ਹੋਣ, ਮੈਨੂੰ ਯਤੀਮ ਹੋਣਾ ਪ੍ਰਵਾਨ ਹੈ, ਪਰ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਯਤੀਮ ਨਹੀਂ ਵੇਖਣਾ ਚਾਹੁੰਦਾ। ਮੇਰੇ ਪਾਤਸ਼ਾਹ ਨੇ ਆਖਿਆ, ਤੜਪੋ, ਤੁਹਾਡਾ ਮਸਲਾ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਨੇ ਹੱਲ ਕਰ ਦਿੱਤਾ ਹੈ, ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਕਿ ਅਗਰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਵੈਸੇ ਨੇ ਗੁਰੂ ਨਾਨਕ ਪਾਤਸ਼ਾਹ ਦਾਸਾਂ ਦਾ ਦਾਸ ਆ, ਉਹਨਾਂ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਨੂੰ ਪ੍ਰਵਾਨ ਕਰ ਲੈਣ, ਅਸੀਂ ਆਪਣੇ ਆਪ ਸਾਰੇ ਮੁਸਲਮਾਨ ਬਣ ਜਾਵਾਂਗੇ। ਮੇਰੇ ਪਾਤਸ਼ਾਹ ਨੇ ਭਰੋਸਾ ਦਿੱਤਾ, ਪੰਡਤਾਂ ਦੇ ਚਿਹਰੇ ਤੇ ਰੌਣਕ ਆਈ। ਉਹਨਾਂ ਨੇ ਜਾ ਕਰਕੇ ਸ਼ੇਰ ਫਗਾਨ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਾਇਆ। ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤੁਸੀਂ ਮੁਸਲਮਾਨ ਬਣਾ ਲਓ, ਅਸੀਂ ਸਾਰੇ ਦੇ ਸਾਰੇ ਹਿੰਦੂ ਇਸਲਾਮ ਨੂੰ ਪ੍ਰਵਾਨ ਕਰ ਲਾਂਗੇ, ਸਾਡਾ ਸਰਬਸੰਮਤੀ ਨਾਲ ਫੈਸਲਾ ਹੈ। ਸ਼ੇਰ ਫਗਾਨ ਨੇ ਔਰੰਗਜ਼ੇਬ ਨਾਲ ਗੱਲ ਕੀਤੀ ਕਿ ਆਪਣਾ ਤਾਂ ਮਸਲਾ ਖੁਦਾ ਨੇ ਹੱਲ ਕਰ ਦਿੱਤਾ, ਇੰਨੇ ਬੰਦਿਆਂ ਨੂੰ ਮੁਸਲਮਾਨ ਬਣਾਉਣਾ ਬੜਾ ਔਖਾ ਸੀ ਔਰ ਇੱਕ ਮਨੁੱਖ ਨੂੰ ਮੁਸਲਮਾਨ ਬਣਾਉਣਾ ਕੋਈ ਔਖਾ ਨਹੀਂ। ਬਸ ਫੇਰ ਕੀ ਸੀ, ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ। ਜਦੋਂ ਮੈਂ ਪ੍ਰਸੰਗ ਪੜ੍ਹਦਾ ਨਾ ਤੇ ਮੈਨੂੰ ਤੁਲਸੀਦਾਸ ਦੀ ਇੱਕ ਮਿਸਾਲ ਚੇਤੇ ਆਉਂਦੀ ਹੈ। ਉਹਨਾਂ ਰਾਮਚਰਿਤ ਮਾਨਸ ਵਿੱਚ ਇੱਕ ਪੰਕਤੀ ਲਿਖੀ ਹੈ, ਉਹ ਕਹਿੰਦਾ, ਸੰਤ ਰਿਦਾ ਨਵਨੀਤ ਸਮਾਨਾ ਕਾਹ ਕਵਨੇ ਪਰ ਕਾਹ ਨਾ ਜਾਨਾ। ਉਹ ਕਹਿੰਦਾ ਦੁਨੀਆਂ ਦੇ ਲੋਕ ਜਿਹੜਾ ਸੰਤ ਹੈ ਨਾ, ਸੰਤ ਉਹ ਮੱਖਣ ਵਰਗਾ ਹੈ। ਇੰਨੀ ਗੱਲ ਕਹਿ ਕੇ ਤੁਲਸੀਦਾਸ ਕਹਿੰਦਾ ਵੀ ਸੌਰੀ, ਮੈਂ ਇਹ ਗੱਲ ਗਲਤ ਕਹਿ ਗਿਆ, ਸੰਤ ਮੱਖਣ ਵਰਗਾ ਨਹੀਂ, ਸੰਤ ਮੱਖਣ ਤੋਂ ਮਾਣ। ਉਹਨਾਂ ਨੂੰ ਪੁੱਛਿਆ ਤੁਲਸੀਦਾਸ ਜੀ ਇਹ ਆਪਣੀ ਗੱਲ ਨੂੰ ਆਪ ਕਿਉਂ ਕੱਟਿਆ? ਕਹਿੰਦਾ ਮੇਰੀ ਤਸ਼ਬੀਹ ਗਲਤ ਸੀ, ਮੇਰੀ ਤੁਲਨਾ ਗਲਤ ਸੀ। ਕਿਉਂ? ਮੱਖਣ ਨੂੰ ਸੇਕ ਲੱਗਦਾ ਤੇ ਮੱਖਣ ਪੱਗਰਦਾ ਹੈ, ਸੰਤ ਮੱਖਣ ਤੋਂ ਇਸ ਕਰਕੇ ਮਾਣ ਹੈ ਵੀ ਸੇਕ ਕਿਸੇ ਹੋਰ ਨੂੰ ਲੱਗੇ ਤਾਂ ਸੰਤ ਫੇਰ ਵੀ ਪੱਗਰ ਜਾਂਦਾ ਹੈ। ਸੇਕ ਲੱਗਾ ਕਸ਼ਮੀਰੀ ਪੰਡਤਾਂ ਨੂੰ, ਲੇਕਿਨ ਸੰਤਾਂ ਦਾ ਸੰਤ ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਸਾਹਿਬ ਹੀ ਪੱਗਰ ਗਿਆ। ਇਹ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਨ੍ਹਾਂ ਨੇ ਗੁਰੂ ਨਾਨਕ ਰੂਪ ਹੋ ਕਰਕੇ ਪੰਡਤ ਨੂੰ ਆਖਿਆ, ਪੰਡਿਤ ਜੀ ਅਸੀਂ ਤੁਹਾਡੇ ਤਾਗੇ ਦਾ ਜਨੇਊ ਨਹੀਂ ਜੇ ਪਾਉਣਾ, ਸਾਨੂੰ ਉਹ ਜਨੇਊ ਚਾਹੀਦਾ ਹੈ, ਨਾ ਇਹ ਟੁੱਟੇ, ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਜੇ ਜਨੇਊ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਹੱਥਾਂ ਚੋਂ ਫੜ ਕੇ ਆਖਿਆ, ਪੰਡਿਤ ਜੀ ਮੈਨੂੰ ਪ੍ਰਵਾਨ ਨਹੀਂ, ਅੱਜ ਉਹ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਕਿਸੇ ਬ੍ਰਾਹਮਣ ਦਾ ਜਨੇਊ ਲੈਂਦਾ ਹੈ, ਤੇ ਉਹ ਗੁਰੂ ਨਾਨਕ ਪਾਤਸ਼ਾਹ ਨਾਨਕ ਜਾਮੇ ਚ ਕਹਿੰਦਾ, ਪੰਡਿਤ ਜੀ ਤੁਹਾਡੇ ਜਨੇਊ ਨੂੰ ਪੱਕਿਆ ਕਰਨ ਵਾਸਤੇ ਮੈਂ ਆਪਣੇ ਖੂਨ ਦੀ ਪਿਉਂਦ ਲਾ ਕੇ ਮਜ਼ਬੂਤ ਕਰਾਂਗਾ, ਤੁਹਾਡੇ ਟਿੱਕੇ ਦਾ ਰੰਗ ਫਿੱਕਾ ਨਾ ਪੈ ਜਾਏ, ਮੈਂ ਆਪਣੇ ਆਂਦਰਾਂ ਦੇ ਵਿੱਚੋਂ ਖੂਨ ਚੋ ਕਰਕੇ ਤੁਹਾਡੇ ਖੂਨ ਮੱਥੇ ਦੇ ਤਿਲਕ ਨੂੰ ਪੱਕਿਆ ਕਰਾਂਗਾ। ਤੁਰ ਪਿਆ ਮਾਤਾ ਨਾਨਕੀ ਦਾ ਲਾਲ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਲਾਡਲਾ, ਸੰਸਾਰ ਦੀ ਚਾਦਰ ਆਪਣੇ ਸਿੱਖਾਂ ਨੂੰ ਨਾਲ ਲੈ ਕਰਕੇ ਤੁਰ ਪਏ ਨੇ। ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਇੱਕ ਪੰਕਤੀ ਪੜ੍ਹਦੇ ਹਾਂ, ਕਰਮ ਹੇਤ ਇਤੀ ਜਿਨ ਕਰੇ ਸੀ ਦੀਆ ਪਰ ਸੀ ਨਾ ਉਚਰੀ। ਜਿਹੜਾ ਇਤੀ ਲਫ਼ਜ਼ ਹੈ ਨਾ, ਇਹ ਬੜਾ ਡੂੰਘਾ ਲਫ਼ਜ਼ ਹੈ। ਤੁਸੀਂ ਕਿਤੇ ਅੰਗਰੇਜ਼ੀ ਦੀ ਪੁਸਤਕ ਪੜ੍ਹੋ, ਤੁਹਾਨੂੰ ਉਸ ਪੁਸਤਕ ਦੀ ਕੰਪਲੀਟ ਹੋਣ ਦੇ ਅਖੀਰ ਦੇ ਮੌਕੇ ਪੰਨੇ ਤੇ ਮਿਲੇਗਾ ਐਂਡ ਦੀ ਐਂਡ ਖਤਮ। ਜਦੋਂ ਅਸੀਂ ਭਾਰਤੀ ਗ੍ਰੰਥ ਪੜ੍ਹਦੇ ਹਾਂ, ਤੁਹਾਨੂੰ ਉੱਥੇ ਮਿਲੇਗਾ ਇੱਤੀ, ਈੜੀ ਨੂੰ ਸਿਆਰੀ, ਤੱਤੇ ਨੂੰ ਸਿਆਰੀ, ਇੱਤੀ ਇੱਤੀ ਤੇ ਐਂਡ ਇੱਕ ਨੇ। ਇਹਦਾ ਅਰਥ ਇਹ ਹੈ ਦੁਨੀਆਂ ਦੇ ਲੋਕੋ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਖੀਰ ਕਰ ਦਿੱਤੀ। ਇਹਨੂੰ ਇੱਤੀ ਕਿਉਂ ਕਿਹਾ ਹੈ, ਇਹਨੂੰ ਅਖੀਰ ਕਿਉਂ ਆਖਿਆ ਹੈ? ਹਮੇਸ਼ਾ ਕਾਫਲ ਮਖਦੂਲ ਕੋ ਚੱਲ ਕੇ ਜਾਂਦਾ ਉਹਨੂੰ ਕਤਲ ਕਰਨ ਦੀ, ਜਿਹਨੇ ਮਾਰਨਾ ਨਾ ਉਹ ਆਪ ਚੱਲ ਕੇ ਜਾਂਦਾ ਹੈ, ਲੇਕਿਨ ਇੱਥੇ ਅਖੀਰ ਹੈ, ਜਿਹਨੇ ਕੁਰਬਾਨੀ ਦੇਣੀ ਉਹ ਕਾਤਲ ਵਾਲੇ ਪਾਸੇ ਨੂੰ ਆਪ ਚੜ ਕੇ ਜਾ ਰਿਹਾ ਹੈ। ਕਾਤਲ ਚੱਲ ਕੇ ਆਉਂਦਾ ਨਾ, ਇੱਥੇ ਕਾਤਲ ਦੇ ਕੋਲ ਦੀਨ ਦੁਨੀਆਂ ਦਾ ਵਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਚੱਲ ਕੇ ਜਾ ਰਿਹਾ ਹੈ। ਮੈਂ ਆਰੰਭ ਵਿੱਚ ਹਿੰਦੀ ਚਾਦਰ ਤਾਂ ਕਿਹਾ ਹੈ, ਔਰੰਗਜ਼ੇਬ ਦਾ ਮਾਸੜ ਸ਼ਾਹਜਹਾਂ ਦਾ ਸਾਧੂ ਸਾਹਿਬ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਰੀਦ ਹੈ। ਜਿਹੜਾ ਸਾਹਿਬ ਦੀਨ ਹੈ ਨਾ, ਇਹ ਔਰੰਗਜ਼ੇਬ ਦਾ ਮਾਸੜ ਸੀ, ਸ਼ਾਹਜਹਾਂ ਦਾ ਸਾਧੂ ਸੀ, ਇਹ ਮੁਸਲਮਾਨ ਹੈ। ਇਹਨੂੰ ਪਤਾ ਲੱਗਾ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਮੇਰੀ ਸਾਈ ਦੇ ਮੁੰਡੇ ਦੀ ਕਰਤੂਤ ਨਾਲ ਦਿੱਲੀ ਨੂੰ ਜਾ ਰਹੇ ਨੇ, ਮਨਾ ਪਤਾ ਨੂੰ ਮੁੜ ਕੇ ਦੀਦਾਰ ਹੋਣ ਕੇ ਨਾ ਹੋਣ। ਉਹਨੇ ਅਰਦਾਸ ਕੀਤੀ, ਮਾਲਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰਕੇ ਤੇ ਮੈਨੂੰ ਵੀ ਨਿਵਾਜ। ਉਹਦੀ ਅਰਦਾਸ ਨੂੰ ਸਵੀਕਾਰ ਕਰਕੇ ਗੁਰਦੇਵ ਅਨੰਦਪੁਰ ਸਾਹਿਬ ਤੋਂ ਪੜਾਅ ਕਰਦੇ ਲੇਲ ਪਿੰਡ ਪਹੁੰਚੇ, ਜਿਹੜਾ ਦੂਖ ਨਿਵਾਰਨ ਗੁਰਦੁਆਰਾ ਪਟਿਆਲਾ ਸਾਹਿਬ ਹੈ ਨਾ, ਪਟਿਆਲੇ, ਇਹ ਲੇਲ ਪਿੰਡ ਦੀ ਜ਼ਮੀਨ ਹੈ। ਉਪਰੰਤ ਸਾਹਿਬ ਦੀਨ ਦੇ ਕੋਲ ਰਹਿ ਸਾਉਣ ਤੇ ਭਾਦੋਂ ਦਾ ਚਮਾਸਾ ਮੇਰੇ ਪਾਤਸ਼ਾਹ ਨੇ ਸਾਹਿਬ ਦੀਨ ਨੂੰ ਨਵਾਜਿਆ ਉਹਦੇ ਕੋਲ ਰਹਿ ਆਗਰੇ ਇੱਕ ਗਰੀਬਾਂ ਦਾ ਲੜਕਾ ਅਰਦਾਸਾਂ ਕਰਦਾ ਮਾਲਕਾ ਮੈਨੂੰ ਪਤਾ ਤੂੰ ਕੁਰਬਾਨੀ ਦੇਣੀ ਹੈ ਤੇ ਸਰਕਾਰ ਨੇ ਤੇਰਾ ਨਾਮ ਰੱਖਿਆ ਤੇ ਜੇ ਕਿਤੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਏ ਤੇ ਮੇਰੀਆਂ ਰੋਟੀ ਦੀਆਂ ਲੋੜਾਂ ਪੂਰੀਆਂ ਹੋ ਜਾਣ ਮੇਰੀ ਗਰੀਬੀ ਚੱਕੀ ਜਾ ਇੱਕ ਅਯਾਲੀ ਨਰਕਾ ਅਰਦਾਸਾਂ ਕਰਦਾ ਹੁਣ ਵੇਖ ਅਰਦਾਸ ਕਰਦੇ ਢੰਗ ਮੇਰਾ ਮਾਲ ਕਾਗਰੇ ਪਹੁੰਚ ਗਿਆ ਲਮੇਰੀ ਕਥਾ ਸਮਾਂ ਆਗਿਆ ਨਹੀਂ ਦਿੰਦਾ ਕਿ ਮੈਂ ਪੂਰਾ ਵਿਸਤਾਰ ਨਾਲ ਕਹਾਂ ਉਹ ਭੇਡਾਂ ਚਾਰਨ ਵਾਲਾ ਲੜਕਾ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਉਹਨੇ ਪਾਠ ਅਦਾ ਕੀਤਾ ਉਹਦੇ ਰੰਗ ਗ੍ਰਿਫਤਾਰੀ ਹੋਈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਦੇ ਸਮੇਤ ਸਰਕਾਰ ਗੁਰਦੇਵ ਤੋਂ ਕਿੰਨਾ ਕੁ ਡਰਦੀ ਸੀ ਮੈਂ ਪੜ੍ਹ ਕੇ ਹੈਰਾਨ ਹੋ ਗਿਆ 12,000 ਸੈਨਾ ਮੁਸਲਮਾਨਾਂ ਦੀ 12,000 ਸਿਪਾਹੀਆਂ ਨੇ ਘੇਰਾ ਪਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਲਿਆਂਦਾ 12,000 ਬੰਦਿਆਂ ਨੇ ਪਰ ਉੱਥੇ ਇੱਕ ਹਵੇਲੀ ਸੀ ਜਿਹਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਭੂਤਾਂ ਦੀ ਹਵੇਲੀ ਕਹਿੰਦੇ ਸਨ ਭੂਤਾਂ ਦੀ ਹਵੇਲੀ ਇਹ ਸਾਡੇ ਇਤਿਹਾਸ ਵਿੱਚ ਅੰਕਤ ਹੈ ਗੱਲ ਮਲਾਣਿਆਂ ਨੇ ਸਲਾਹ ਕੀਤੀ ਅਗਰ ਇਸ ਹਵੇਲੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕੀਤਾ ਜਾਏ ਤਾਂ ਸਾਡਾ ਮਨ ਕਹਿੰਦਾ ਵੀ ਗੁਰਦੇਵ ਡਰ ਜਾਣਗੇ ਉਹਨਾਂ ਘੋੜਿਆਂ ਨੂੰ ਇਹ ਨਹੀਂ ਪਤਾ ਤੇ ਜਿਹਨੂੰ ਤੁਸੀਂ ਡਰਾਉਣ ਦੀ ਗੱਲ ਕਰਦੇ ਹੋ ਨਾ ਸਮੁੱਚਾ ਬ੍ਰਹਿਮੰਡ ਉਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਗਿਆ ਵਿੱਚ ਹੈ ਲਮੇਰੀ ਕਥਾ ਵੀ ਉਹਨਾਂ ਨੇ ਗੁਰਦੇਵ ਨੂੰ ਗੰਨੇ ਭੇਟ ਕੀਤੇ ਮੇਰੇ ਪਾਤਸ਼ਾਹ ਨੇ ਉਹ ਗੰਨਾ ਚੁੱਪ ਕੇ ਜੋ ਛਿੱਲ ਸੁੱਟੀ ਤੇ ਮਤੀ ਦਾਸ ਨੇ ਛਿੱਲ ਆਪਣੇ ਮੂੰਹ ਚ ਪਾਈ ਤੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕਾ ਕਿਤੇ ਮੈਨੂੰ ਆਗਿਆ ਦੇ ਦੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦਿਆ ਇਹ ਗੱਲਾਂ ਮਤੀ ਦਾਸ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਕੀਤੀਆਂ ਸਰਕਾਰੀ ਸੂਹੇ ਸੁਣਦੇ ਨੇ ਗੁਰਦੇਵ ਕਹਿਣ ਲੱਗੇ ਮਤੀ ਦਾਸਾ ਤੇਰੇ ਚ ਬੜੀ ਤਾਕਤ ਹੈ ਤੂੰ ਇਹ ਤਾਕਤ ਲਈ ਕਿੱਥੋਂ ਕਹਿਣ ਲੱਗਾ ਮੇਰੇ ਮਾਲਕਾ ਇਹ ਚੰਦ ਬੂੰਦਾਂ ਤੇਰੀਆਂ ਜੂਠੀਆਂ ਛਿੱਲਾਂ ਚੂਸ ਕੇ ਤੇ ਮੈਨੂੰ ਮਿਲੀਆਂ ਨੇ ਤੇਰੀਆਂ ਛਿੱਲਾਂ ਚ ਇਹਨੂੰ ਤਾਕਤ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮਤੀ ਦਾਸਾ ਤੂੰ ਤਾਂ ਬੜਾ ਸਿਆਣਾ ਬੰਦਾ ਹੈ ਜਿਹਦੀਆਂ ਜੂਠੀਆਂ ਛਿੱਲਾਂ ਨਾਲ ਤੇਰੇ ਚ ਇਵੇਂ ਤਾਕਤ ਆ ਗਈ ਉਸ ਗੁਰੂ ਕੋਈ ਤਾਕਤ ਨਹੀਂ ਭੋਲਿਆ ਅਸੀਂ ਪਰਮਾਤਮਾ ਦੀ ਰਜਾਵਤ ਰਹਿ ਕੇ ਤੇ ਲੋਕਾਂ ਨੂੰ ਰਜਾ ਨੂੰ ਮੰਨਣ ਦੀ ਜਾਚ ਦੱਸਣੀ ਹੈ ਸਾਡੇ ਵੱਲ ਝਾਕ ਝਾਕਿਆ ਤੇ ਕਹਿੰਦੇ ਮਤੀ ਦਾਸਾ ਕਿਵੇਂ ਕਹਿੰਦਾ ਪਾਤਸ਼ਾਹ ਤੇਰੀ ਨਿਗਰਾਂ ਤਾਕਤ ਰਹੀ ਨਹੀਂ ਤੂੰ ਤਾਕਤ ਖਿੱਚ ਲਈ ਹੈ ਕਰ ਕਿਰਪਾ ਸਰਕਾਰੀ ਸੂਹਿਆਂ ਨੇ ਖਬਰ ਦਿੱਤੀ ਔਰ ਉਹਨਾਂ ਆਖਿਆ ਜਿਹੜਾ ਮਤੀ ਦਾਸ ਹੈ ਬੜਾ ਸਖ਼ਤ ਸੁਭਾਅ ਦਾ ਪਹਿਲਾਂ ਮਤੀ ਦਾਸ ਨੂੰ ਪੁੱਛੋ ਗੁਰਮੁਖ ਪਿਆਰਿਓ ਲਾਲ ਕਿਤਾਬ ਦੇ ਪੱਤਰੇ ਸੱਜੇ ਖੱਬੇ ਕੀਤੇ ਫਤਵਾ ਲਾਇਆ ਜਿਹੜਾ ਮਤੀ ਦਾਸ ਇਹਨੂੰ ਆਰੇ ਨਾਲ ਚੀਰਿਆ ਜਾਏ ਜਿਹੜਾ ਦਿਆਲ ਦਾਸ ਇਹਨੂੰ ਦੇਗ ਵਿੱਚ ਬਾਲਿਆ ਜਾਏ ਜਿਹੜਾ ਸਦੀ ਦਾਸ ਇਹਨੂੰ ਰੂਹ ਚ ਲਪੇੜ ਕਰਕੇ ਖਤਮ ਕੀਤਾ ਜਾਏ ਮਤੀ ਦਾਸ ਨੂੰ ਪੁੱਛਿਆ ਵੀ ਤੇਰੀ ਅੰਤ ਮੁਖਾਸ਼ ਕਹਿੰਦਾ ਇੱਕ ਹੈ ਕਿਹੜੀ ਜਦੋਂ ਆਰੇ ਨਾਲ ਚੀਰੋਗੇ ਨਾ ਮੇਰਾ ਮੂੰਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿੰਜਰੇ ਵੱਲ ਹੋਵੇ ਮੇਰੀ ਹੋਰ ਕੋਈ ਮੰਗ ਹੀ ਨਹੀਂ ਮੈਂ ਅੱਜ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਾਂ ਗੁਰੂ ਕੇ ਸਿੱਖੋ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਪਣ ਕਰੋ ਤੇ ਆਪਣੇ ਵੱਡੇ ਭਰਾ ਭਾਈ ਮਤੀ ਦਾਸ ਕੋਲੋਂ ਗੁਣ ਲਾਓ। ਅਸੀਂ ਜਦੋਂ ਵੇਖਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਵੇਖਣਾ ਹੈ, ਇਹਨਾਂ ਡੇਰਿਆਂ ਤੇ ਮੜੀਆਂ ਮਸਾਨਾਂ ਵੱਲ ਨਹੀਂ ਵੇਖਣਾ, ਅਸੀਂ ਬੰਦਿਆਂ ਵੱਲ ਨਹੀਂ ਵੇਖਣਾ, ਅਸੀਂ ਕਬਰਾਂ ਵੱਲ ਨਹੀਂ ਵੇਖਣਾ, ਅਸੀਂ ਫੂਕਾਂ ਮਾਰ ਕੇ ਲਾਚੀਆਂ ਕਰਨ ਵਾਲੇ ਬਾਬਿਆਂ ਵੱਲ ਨਹੀਂ ਵੇਖਣਾ। ਅਸੀਂ ਵੇਖਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੱਦੀ ਦੇ ਮਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੱਲ। ਇਹ ਪ੍ਰਣ ਕਰੋ, ਮੇਰਾ ਮੂੰਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿੰਜਰੇ ਵੱਲ ਹੋਵੇ, ਮੇਰੀ ਕੋਈ ਮੰਗ ਨਹੀਂ, ਮੰਗ ਸਵੀਕਾਰ ਕੀਤੀ ਗਈ। ਭਾਈ ਮਤੀ ਦਾਸ ਅਡੋਲ ਬੈਠਾ, ਦੋ ਪਾਸੇ ਫੱਟੇ ਲੱਗੇ। ਭਾਈ ਮਤੀ ਦਾਸ ਕਹਿਣ ਲੱਗਾ, ਦਲਾਦਾ ਅੱਜ ਤੇਰਾ ਮੇਰਾ ਮੁਕਾਬਲਾ ਹੈ, ਤੂੰ ਆਪਣੇ ਆਰੇ ਨੂੰ ਤਿੱਖਿਆ ਕਰ, ਮੈਂ ਵੀ ਆਪਣੇ ਮਨ ਨੂੰ ਮਜ਼ਬੂਤ ਕਰਾਂ। ਜਨਾਬ ਨੇ ਆਖਿਆ, ਮਤੀ ਦਾਸਾ, ਮੈਂ ਆਪਣੇ ਆਰੇ ਨੂੰ ਟਕੋਰੇ ਨਾ ਡੇਤੀ ਨਾਲ ਤਿੱਖਿਆ ਕਰੇਗਾ, ਤੂੰ ਕਦੇ ਨਾ ਕਰੇਗਾ। ਕਹਿਣ ਲੱਗਾ, ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਆਪਣੇ ਆਪ ਨੂੰ ਤਿੱਖਿਆ ਕਰਨਾ। ਜਨਾਬ ਨੇ ਆਰਾ ਸਿਰ ਤੇ ਰੱਖਿਆ। ਮਤੀ ਦਾਸ ਨੇ ਹੱਥ ਤੋੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮੇਰੇ ਮਾਲਕਾ, ਇਹ ਸਾਰਾ ਕੋਈ ਤੇਰੀ ਰਹਿਮਤ ਨਾਲ ਹੋਣਾ, ਤੇਰੀ ਰਹਿਮਤ ਨਾਲ। ਇੰਨੀ ਗੱਲ ਕੋਈ ਗੁਰੂ ਕੇ ਸਿੱਖ ਨੇ ਇੱਕ ਓਂਕਾਰ ਤੋਂ ਬਾਣੀ ਆਰੰਭ ਕੀਤੀ। ਜਦੋਂ ਉਹਨੇ ਦਿਲਾਦ ਨੇ ਆਰਾ ਰੱਖਿਆ ਨਾ, ਤੇ ਭਾਈ ਮਤੀ ਦਾਸ ਨੇ ਆਖਿਆ, ਗੁਰੂ ਤੇਗ ਬਹਾਦਰ ਪਾਤਸ਼ਾਹ, ਮੈਂ ਪਾਸ ਹੋਣ ਵਾਲਾ ਨਹੀਂ, ਮੈਂ ਕਮਜ਼ੋਰ ਵਿਦਿਆਰਥੀ ਹਾਂ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਕਰ, ਮੈਂ ਤੇਰੇ ਦਰ ਦਾ ਭੁਖਾਰੀ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮਤੀ ਦਾਸ ਸਾਹਿਬ, ਮੰਗ ਜੋ ਮੰਗਣਾ ਹੈ, ਤੇ ਅੱਜ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਾਂ, ਆਪਾਂ ਵੀ ਮੰਗੀਏ, ਸਾਰੇ ਸਹਿਯੋਗ ਦੇਣਾ। ਮੇਰਾ ਸਿਰ ਜਾਵੇ ਪਾ ਜਾਵੇ, ਮੇਰਾ ਸਿੱਖੀ ਸਿਵਤ ਨਾ ਜਾਵੇ, ਸਿਰ ਜਾਵੇ ਪਾ ਜਾਵੇ, ਮੇਰਾ ਸਿੱਖੀ ਸਿਵਤ ਨਾ ਜਾਵੇ,
ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਸਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਿੰਜਰੇ ਚੋਂ ਆਵਾਜ਼ ਦਿੱਤੀ, ਮਤੀ ਦਾਸਾ, ਦਿੱਤਿਆਂ ਬਾਜ ਨਹੀਂ ਰਹਿਣਾ ਪਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਦਿੱਤਿਆਂ ਬਾਜ ਨਹੀਂ ਰਹਿਣਾ ਪਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ,
ਦਿੱਤਿਆਂ ਬਾਜ ਨਹੀਂ ਰਹਿਣਾ ਕਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਦਿੱਤਿਆਂ ਬਾਜ ਨਹੀਂ ਰਹਿਣਾ ਕਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ।
ਬਸ ਫਿਰ ਕੀ ਸੀ, ਚੰਦਰੀ ਚਨਾਲ ਨੇ ਮਤੀ ਦਾਸ ਦੇ ਸਿਰ ਪਿਆਰਾ ਰੱਖਿਆ, ਗੁਰੂ ਕੇ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਪੰਚ ਕੁਆਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਤੋਂ ਫਾੜ ਹੋ ਗਿਆ। ਗੁਰੂ ਕੇ ਸਿੱਖੋ, ਆਪਣੇ ਮੂਲ ਨੂੰ ਪਛਾਣੋ, ਜਪਜੀ ਨਾਲ ਜੁੜੋ, ਸਰੀਰ ਤੋਂ ਫਾੜ ਹੋ ਗਿਆ ਪਰ ਬਾਣੀ ਵਿੱਚ ਫਰਕ ਨਹੀਂ ਪਿਆ। ਦੋ ਫਾੜਿਆਂ ਚ ਇਹ ਆਵਾਜ਼ ਆਉਂਦੀ ਹੈ, ਜਿਵੇਂ ਨਾਨੇ ਪਾਤਸ਼ਾਹ ਦੇ ਆਪਾਂ ਸ਼ਲੋਕ ਦੋ ਪਾਠੀ ਰਲ ਕੇ ਪੜ੍ਹਦੇ ਹਾਂ ਨਾ, ਆਵਾਜ਼ ਆਈ, ਜਿਨੀ ਨਾਮ ਧਿਆਇਆ ਗਏ ਨਸਕਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਉਹਦੇ ਤੋਂ ਬਾਅਦ ਵਾਰੀ ਆਈ ਭਾਈ ਦਿਆਲ ਦਾਸ ਦੀ, ਇਹ ਸੁਖਮਨੀ ਸਾਹਿਬ ਦਾ ਨਿਤਨੇਮੀ ਸੀ ਗੁਰਮੁਖੋ। ਮੈਂ ਭਾਈ ਦਿਆਲ ਦਾਸ ਦੀ ਦੇ ਬਾਰੇ ਪੜ੍ਹਦਾ ਨਾ, ਮਨ ਬੜਾ ਹੈਰਾਨ ਹੁੰਦਾ ਕਿ ਇਹਨਾਂ ਤੇ ਗੁਰੂ ਪਾਤਸ਼ਾਹ ਦੀ ਕਿੰਨੀ ਕਰਹਿਮਤ ਹੋਵੇਗੀ। ਸਾਡੇ ਕੋਈ ਹੁਕਮਨਾਮੇ ਸਾਂਭੇ ਨੇ, ਭਾਈ ਦਿਆਲ ਦਾਸ ਨੂੰ ਗੁਰਦੇਵ ਨੇ ਢਾਕੇ ਤੋਂ ਪਟਨੇ ਦੇ ਕੋਲ ਪਟਨੇ ਸ਼ਹਿਰ ਵਿੱਚ ਭੇਜਿਆ, ਉੱਥੇ ਲਿਖਿਆ, ਪਟਨੇ ਦੀ ਸੰਗਤ, ਮੇਰਾ ਹੁਕਮ ਹੈ ਭਾਈ ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਣਨਾ। ਗੁਰਦੇਵ ਨੇ ਆਖਿਆ ਪਟਨੀ ਦੀ ਸੰਗਤ ਨੂੰ ਮੇਰਾ ਹੁਕਮ ਹੈ ਭਾਈ ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਣਨਾ। ਜਿਹਨੂੰ ਆਪਣਾ ਰੂਪ ਦਿੱਤਾ ਹੈ ਉਹ ਗੁਰੂ ਕਾ ਲਾਲ ਗੁਰਦੇਵ ਦੇ ਕਿੰਨਾ ਕੁ ਲਾਗੇ ਹੋਏਗਾ। ਤੈਨੂੰ ਕਹਿਣ ਲੱਗੇ ਦਿਆਲ ਦਾਸਾ ਤੈਨੂੰ ਦੇਗ ਵਿੱਚ ਉਬਾਲਿਆ ਜਾਣਾ, ਤੇਰੀ ਅੰਤਿਮ ਖਾਸ ਕਹਿਣ ਲੱਗਾ ਮੇਰੀ ਵੀ ਮੇਰੇ ਭਰਾ ਵਾਲੀ ਮੈਨੂੰ ਉਬਾਲੋ ਜਮ ਜਮ ਉਬਾਲੋ, ਲੇਕਿਨ ਦੇਗ ਤੇ ਢੱਕਣ ਨਾ ਰੱਖਿਆ ਜੇ। ਜਲਾਦ ਨੇ ਆਖਿਆ ਦਿਆਲ ਦਾਸਾ ਹੁਣ ਦਮ ਘੁੱਟਣ ਤੋਂ ਡਰਦਾ? ਕਹਿੰਦਾ ਡਰ ਸਾਡੀ ਲਾਗੀ ਦੀ, ਤੂੰ ਪਾਣੀ ਖੁੱਲ੍ਹਾ ਪਾ ਅੱਗ ਤੇਜ ਕਰ, ਮੈਂ ਦੱਸਾਂ ਵੀ ਸਾਡੇ ਅੰਦਰ ਕਿੰਨਾ ਕੁ ਨਿਰਭੈਤਾ ਹੈ। ਭਾਈ ਦਿਆਲ ਦਾਸ ਜੀ ਅਡੋਲ ਉੱਭਰਦੀ ਦੇਗ ਵਿੱਚ ਬੈਠੇ ਤੇ ਵਿੱਚੋਂ ਆਵਾਜ਼ ਆ ਰਹੀ ਹੈ ਸੰਸਾਰ ਦੇ ਦੁਖੀ ਲੋਕੋ ਸੁੱਖ ਦਾ ਸਾਧਨ ਲੱਭੋ। ਕੀ ਸਾਧਨ ਹੈ? ਸੁਖਮਨੀ ਸਾਹਿਬ ਦਾ ਪਾਠ ਕਰਦਾ ਭਾਈ ਦਿਆਲ ਦਾਸ ਵਾਰ ਵਾਰ ਨਾਲ ਨਾਲ ਇਹ ਪੰਕਤੀ ਦੁਹਰਾਈ ਜਾਂਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਾਮ। ਰੰਗਦੇਵ ਮੈਨੂੰ ਤੇਰੀ ਉੱਭਰਦੀ ਦੇਗ ਵੀ ਤਾਰ ਨਹੀਂ ਸਕੀ ਕਿਉਂਕਿ ਮੇਰੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਰਹਿਮਤ ਵਾਸ ਕਰਦੀ ਹੈ ਜਿਹੜਾ ਤੱਤੀ ਤਵੀ ਤੇ ਗਰਮ ਨਹੀਂ ਸੀ ਹੋਇਆ। ਗੁਰੂ ਘੇਰਿਓ ਮਾਸ ਅੱਧ ਹੋ ਗਿਆ, ਹੱਡੀਆਂ ਅਲੈਦਾ ਹੋ ਗਈਆਂ, ਲੇਕਿਨ ਉੱਭਰਦੀ ਦੇਗ ਵਿੱਚੋਂ ਅਜੇ ਵੀ ਆਵਾਜ਼ ਆ ਰਹੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਤੀਜੇ ਨੰਬਰ ਤੇ ਵਾਰੀ ਆਈ ਭਾਈ ਸਤੀ ਦਾਸ ਦੀ। ਇਹ ਭਾਈ ਮਤੀ ਦਾਸ ਦਾ ਪਿਆਰਾ ਵੀਰ ਸੀ। ਸਤੀ ਦਾਸਾ ਤੂੰ ਕੀ ਕਰੇਗਾ? ਲਗਾ ਕਰਨਾ ਕੀ ਹੈ? ਸਿਰ ਉੱਪਰ ਠਾਡੇ ਗੁਰਸੂਰਾ, ਗੁਰੂ ਸੂਰਮਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੇਰੇ ਭਰਾ ਤਾਂ ਮੈਨੂੰ ਤੁਹਾਡਾ ਕੀ ਡਰ ਹੈ? ਤੈਨੂੰ ਰੂਹ ਚ ਲਪੇੜ ਕੇ ਸਾੜਿਆ ਜਾਏਗਾ। ਕਹਿਣ ਲੱਗੇ ਤਾਂ ਹੀ ਸਾੜੋਗੇ ਨਾ, ਮੇਰਾ ਮਨ ਤਾਂ ਗੁਰੂ ਕੀ ਬਾਣੀ ਕਰਕੇ ਠੰਡਾ ਹੈ। ਗੁਰਮੁਖੋ ਭਾਈ ਸਤੀ ਦਾਸ ਇਹ ਵਾਹਿਗੁਰੂ ਮੰਤਰ ਦਾ ਅਭਿਆਸੀ ਸੀ, ਵਾਹਿਗੁਰੂ ਮੰਤਰ ਦਾ। ਇਹਨੇ ਬਹਿੰਦਿਆਂ ਉੱਠਦਿਆਂ ਖਾਂਦਿਆਂ ਪੀਂਦਿਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਭਾਈ ਸਤੀ ਦਾਸ ਨੂੰ ਰੂਹ ਚ ਪਾ ਕਰਕੇ ਲਪੇੜ ਕੇ ਤੇ ਗੁਰਮੁਖੋਂ ਅੱਗ ਲਾ ਕੇ ਸਾੜਿਆ ਗਿਆ। ਉਹਨੇ ਉਸ ਮੌਕੇ ਵੀ ਸ਼ਬਦ ਪੜਿਆ ਸੀ ਤਾਤੀ ਵਾਉ ਨਾ ਲੱਗੀ, ਰੂਹ ਨੇ ਲਪੇਟਿਆ ਅੱਗ ਲਾਈ ਹੈ ਪਾਪੀਆਂ ਨੇ, ਲੇਕਿਨ ਅਜੇ ਵੀ ਗੁਰੂ ਕਾ ਲਾਲ ਪਈ ਸਤੀ ਦਾਸ ਕਹਿੰਦਾ ਤਾਤੀ ਵਾਉ ਨਾ ਲੱਗੀ, ਪਾਰ ਦਮ ਸਰਲਾਈ ਚੌ ਬਿਰਧ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ, ਰਾਮ ਨਾਮ ਔਖੋ ਦੀਆ ਏਕਾਲ ਬੁਲਾਈ, ਕਹੋ ਨਾਨਕ ਕਿਰਪਾ ਪਈ ਪ੍ਰਤੈਸ ਆਈ। ਕਹਿੰਦਾ ਇਹ ਵੀ ਮੇਰੇ ਤੇ ਕਿਰਪਾ, ਮੈਂ ਗੁਰੂ ਦੇ ਦਰ ਤੋਂ ਅੰਤਰ ਗਿਆ। ਇਹਨਾਂ ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਿੰਜਰੇ ਚੋਂ ਕੱਢਿਆ ਗਿਆ। ਉਸ ਪਿੰਜਰੇ ਦੇ ਅੰਦਰ ਗੁਰਮੁਖੋਂ ਅੰਦਰ ਵਾਰ ਨੂੰ ਕੁੰਡੇ ਲੱਗੇ ਸਨ, ਲੋਹੇ ਦੇ ਕੁੰਡੇ। ਉਹਨਾਂ ਨੂੰ ਜ਼ਹਿਰ ਦੀ ਪੁੱਗ ਸੀ ਤਾਂ ਕਿ ਜਦੋਂ ਇਹ ਹਿੱਲਣ ਤੇ ਇਹਨਾਂ ਨੂੰ ਕੁੰਡੇ ਚੁਭਣ ਔਰ ਇਹ ਜ਼ਹਿਰ ਦੇ ਨਾਲ ਇਹਨਾਂ ਦਾ ਅੰਤ ਹੋ ਜਾਏ। ਉਸ ਪਿੰਜਰੇ ਚੋਂ ਕੱਢਿਆ ਗਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉੱਥੇ ਬੋਹੜ ਦੇ ਕੋਲ ਇੱਕ ਖੂਹ ਸੀ, ਉੱਥੋਂ ਇਸ਼ਨਾਨ ਕੀਤਾ। ਸਮਾਣੇ ਦਾ ਜਲਾਦ ਜਿਹਦਾ ਨਾਮ ਜਲਾਲਦੀਨ ਕਰਕੇ ਲਿਖਿਆ, ਕਈ ਗੱਲਾਂ ਗੁਰਮੁਖੋਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ। ਇਸੇ ਜਲਾਲਦੀਨ ਦੇ ਦਾਦੇ ਨੂਰ ਉਦ ਦੇਵ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਲਾਹੌਰ ਵਿੱਚ। ਇਸੇ ਜਲਾਲਦੀਨ ਦੇ ਪੋਤਰਿਆਂ ਸ਼ਾਸ਼ਨ ਬੇਗ ਤੇ ਬਾਸ਼ਲ ਬੇਗ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੋਤਿਆਂ ਨੂੰ ਸਰਹੰਦ ਵਿੱਚ ਨੀਆਂ ਵਿੱਚ ਚੜ ਕੇ ਸ਼ਹੀਦ ਕੀਤਾ। ਇੱਕ ਪਾਸੇ ਨੇਕੀ ਇੱਕ ਪਾਸੇ ਬਦੀ। ਬਾਦਸ਼ਾਹ ਨੇ ਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਤੁਹਾਨੂੰ ਪੀਰ ਮੰਨਦਾ ਹੈ, ਜੇ ਸੱਚ ਆਣੋ ਮੈਂ ਆਪਣੀ ਧੀ ਜੀਵ ਅਨੁਸਾਰ ਤੁਹਾਨੂੰ ਡੋਲਾ ਦੇ ਦਿਆਂਗਾ ਔਰ ਮੈਂ ਤੁਹਾਨੂੰ ਹਿੰਦੁਸਤਾਨ ਦਾ ਪੀਰ ਐਲਾਨ ਕਰ ਦਿਆਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਰੰਗਿਆ ਆਪਣੀ ਜ਼ਬਾਨ ਤੇ ਕੰਟਰੋਲ ਕਰ, ਸਾਡੇ ਵਾਸਤੇ ਸੰਸਾਰ ਦੀਆਂ ਧੀਆਂ ਸਾਰੀਆਂ ਧੀਆਂ ਨੇ, ਨਕੰਮਿਆਂ ਇੰਨਾ ਨਾ ਡਿੱਗ, ਅਸੀਂ ਤੇਰੀ ਧੀ ਨੂੰ ਵੀ ਆਪਣੀ ਧੀ ਕਰਕੇ ਜਾਣਦੇ ਹਾਂ, ਸਾਨੂੰ ਆਪਣਾ ਧਰਮ ਪਿਆਰਾ, ਤੈਨੂੰ ਆਪਣਾ ਪਿਆਰਾ ਕਹਿੰਦਾ ਜੀ, ਮੈਂ ਚਾਹੁੰਦਾ ਦੋਵੇਂ ਇੱਕ ਬਣ ਜਾਣ। ਮੇਰੇ ਪਾਤਸ਼ਾਹ ਕਹਿੰਦੇ ਤੇਰੇ ਕਹਿਣ ਨਾਲ ਨਹੀਂ ਬਣਨਾ, ਪਰਮਾਤਮਾ ਦੋਵੇਂ ਤਿੰਨ ਕਰਨਾ ਚਾਹੁੰਦਾ। ਮੈਂ ਕਿਵੇਂ ਮੰਨਾਂ? ਪੰਜ ਸੇਰ ਕਾਲੀਆਂ ਮਿਰਚਾਂ ਮੰਗਾਈਆਂ ਗਈਆਂ, ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਤੇ ਉਹ ਕੱਪੜ ਸ਼ਹਿਰ ਕੀਤਾ ਤੇ ਕਹਿੰਦੇ ਔਰੰਗਜ਼ੇਬ ਵੇਖ ਲਾ ਬਾਕੀ ਦੀਆਂ ਸਾਰੀਆਂ ਕਾਲੀਆਂ ਮਿਰਚਾਂ ਸੜ ਗਈਆਂ ਪਰ ਤਿੰਨ ਸਾਫ਼ ਤਰੀਆਂ ਨੇ। ਇਹਦਾ ਮਤਲਬ ਇਹ ਹੈ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਭਗਵਾਨ ਨੇ ਤਿੰਨ ਦੋ ਤੋਂ ਤਿੰਨ ਕਰਨੇ ਨੇ, ਕੀਤਾ ਦੋਹਾਂ ਦਾ ਇੱਕ ਤੂੰ ਲੋੜ ਲੈ ਕਰਨੇ ਦੋਹਾਂ ਦੇ ਤਿੰਨ। ਭਗਵਾਨ ਸ਼ਾਹ ਰਾਜ ਭਾਗ ਤੇ ਮੋਹਣੀਆਂ ਬੇਗਮਾਂ ਦਾ ਕਿਸੇ ਰੋਜ਼ ਨਾ ਰਹੂ ਨਿਸ਼ਾਨ, ਸ਼ਾਹ ਕਰ ਲਾ ਜੁਲ ਜੋ ਜੋ ਨੇ ਵਸ ਤੇਰੇ, ਪਰ ਨਾ ਤਰੀਏ ਅਸੀਂ ਇਮਾਨ ਸ਼ਾਹ। ਹੋਇਆ ਕੀ? ਆਖਰ ਕਰ ਗੁਰੂ ਪਿਆਰ ਉਹ ਜਲਾਲ ਦੀਨ ਜਲਾਦ ਆਪਣੀ ਤਲਵਾਰ ਲੈ ਕੇ ਆਇਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨ ਤੋਂ ਪਹਿਲਾਂ ਜਲਾਦ ਨੂੰ ਆਖਿਆ, ਭਾਈ ਤੂੰ ਆਪਣਾ ਕੰਮ ਕਰ ਲਈ, ਅਸੀਂ ਆਪਣਾ ਕੰਮ ਕਰ ਲਈਏ, ਜਦੋਂ ਮੈਂ ਬਾਣੀ ਦਾ ਪਾਠ ਕਰਕੇ ਸਿਰ ਝੁਕਾਵਾਂਗਾ ਤੂੰ ਆਪਣਾ ਕੰਮ ਕਰ ਲਈ। ਮੇਰੇ ਗੁਰਦੇਵ ਨੇ ਪੰਕਤੀਆਂ ਪੜ੍ਹੀਆਂ, ਜਿੰਨੀ ਨਾਮ ਧਿਆਇਆ ਗਏ ਮਸਗਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਮੇਰੇ ਪਾਤਸ਼ਾਹ ਦੇ ਪਾਵਨ ਸੀਸ ਤੇ ਵਾਰ ਕੀਤਾ ਜਲਾਦ ਨੇ, ਗੁਰੂ ਕਾ ਪਾਵਨ ਸੀਸ ਭਾਈ ਜੇਤੇ ਦੀ ਝੋਲੀ ਚ ਪਿਆ। ਜਿਹੜਾ ਧਨ ਸੀ ਉਹਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ, ਕਿਉਂਕਿ ਇਹ ਮੇਰੀ ਕਥਾ। ਸੋ ਉਹ ਗੁਰੂ ਪਿਆਰੂ ਗੁਰਦੇਵ ਨੇ ਸਾਡੇ ਧਰਮ ਨੂੰ ਕਾਇਮ ਰੱਖਣ ਲਈ ਆਪਣੇ ਸਿੱਖਾਂ ਦੇ ਸਮੇਤ ਕੁਰਬਾਨੀ ਕੀਤੀ। ਹੁਣ ਕੇਵਲ ਗੁਰੂ ਕੇ ਬਾਣੀ ਦੇ ਅਦਬ ਵਾਸਤੇ ਜਿਹੜੇ ਅਖਰੀ ਅਰਥ ਨੇ ਉਹ ਆਪ ਸਰਵਣ ਕਰੋ। ਬੋਲੋ ਸਤਨਾਮ ਵਾਹਿਗੁਰੂ।
ਲੋਕ ਮਹਲਾ ਤੀਜਾ, ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ।
ਪਾਤਸ਼ਾਹ ਕਹਿੰਦੇ ਗੁਰੂ ਨੂੰ ਮਿਲਣ ਤੋਂ ਬਿਨਾਂ ਇਸ ਸੰਸਾਰ ਦੇ ਲੋਕ ਅੰਧੇ ਹਨ।
ਅੰਧੇ ਕਰਮ ਕਮਾਏ,
ਸਰਕਾਰ ਅਗਿਆਨ ਦੇ ਵਸ ਇਹ ਅੰਨੇ ਨਾ ਕਰਨ ਵਾਲੇ ਕੰਮ ਕਰਦੇ, ਜਿਹਨਾਂ ਨਿਸ਼ੇਧ ਕਰਮ ਕਹਿੰਦੇ ਨੇ ਉਹ ਕਰਮ ਕਰਦੇ ਨੇ। ਕੋਈ ਜੰਡਾ ਨੂੰ ਜਾ ਕੇ ਸਮੂਰ ਪਾਈ ਜਾਂਦਾ, ਕੋਈ ਜਾ ਕੇ ਚੋਹਿਆਂ ਵਿੱਚ ਆ ਕਰਕੇ ਮਾਂਜੇ ਖਿਲਾਈ ਜਾਂਦਾ। ਕਹਿੰਦੇ ਇਸ ਪ੍ਰਕਾਰ ਇਹ ਅੰਨੇ ਲੋਕ ਅੰਨੇ ਕਰਮ ਕਰਦੇ ਹਨ।
ਸੋ ਚੇਤਨਾ ਲਾਵੇ,
ਚਿਰ ਗੁਰੂ ਦੇ ਉਪਦੇਸ਼ ਦੇ ਨਾਲ ਇਹ ਜੀਵ ਜੁੜਦਾ ਨਹੀਂ।
ਜਦ ਸੁਖ ਵਸੈ ਮਨ ਆਏ,
ਸੁਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਨਾ ਤੇ ਗੁਰੂ ਦੇ ਉਪਦੇਸ਼ ਦੇ ਨਾਲ ਹੀ ਹੋਵੇਗੀ। ਗੁਰੂ ਦਾ ਉਪਦੇਸ਼ ਹੀ ਸੁੱਖਾਂ ਦਾ ਮੂਲ ਹੈ, ਤੈਨੂੰ ਮਨ ਕਰਕੇ ਮੰਨਣਾ ਕਰ।
ਤਾਮਸ ਲੱਗਾ ਸਦਾ ਫਿਰੈ,
ਜੀਵ ਤਮੋ ਗੁਣ ਵਿੱਚ ਪੈ ਕਰਕੇ ਲਾਗ ਤੇ ਲੱਗ ਕਰਕੇ ਭੱਜਾ ਫਿਰਦਾ ਹੈ।
ਐਹਨ ਇਸ ਜਲਤ ਦਿਹਾਏ,
ਇਹ ਦਿਨੇ ਤੇ ਰਾਤ ਆਪਾਂ ਜੀਵ ਤਮੋ ਕਰਕੇ ਲਾਲਚ ਕਰਕੇ ਸੜਦੇ ਹਾਂ ਤੇ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ।
ਜੋ ਤਿਸ ਭਾਵੈ ਸੋ ਥੀਐ,
ਪਰ ਯਾਦ ਰੱਖੇ ਜੋ ਪਰਮਾਤਮਾ ਨੂੰ ਭਾਵੇਗਾ ਹੋਵੇਗਾ ਉਹ ਕੁਝ ਹੀ। ਥੀਏ ਤੋਂ ਭਾਵ ਹੋਣਾ, ਜੋ ਤਿਸ ਭਾਵੈ ਤਿਸ ਉਹਨੂੰ, ਤਿਸ ਨੂੰ ਪਰਮਾਤਮਾ ਨੂੰ, ਉਹਨੂੰ ਕਹਿੰਦੇ ਅੰਨੇ ਪੁਰਖ ਥਰਡ ਪਰਸਨ। ਜੋ ਉਸ ਅੰਨੇ ਪੁਰਖ ਪਰਿਪੂਰਨ ਪਰਮਾਤਮਾ ਨੂੰ ਪਾਉਂਦਾ ਉਹ ਹੋਵੇਗਾ।
ਕਹਿਣਾ ਕਿਛੂ ਨਾ ਜਾਏ,
ਮੁਖਾ ਸਾਡੀ ਕਹਿਣ ਦੀ ਤਾਕਤ ਨਹੀਂ ਕਿਉਂਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ।
ਮਹੱਲਾ ਤੀਜਾ,
ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਮੇਰੇ ਮਾਲਕ,
ਸਤਿਗੁਰੂ ਫਰਮਾਇਆ
ਕਿ ਸਿੱਖੋ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਕੀ ਕਿਹਾ ਹੈ?
ਸਾਰੇ ਕਰੋ,
ਕੰਮ ਕਰਨਾ ਕਰੋ। ਕਿਹੜਾ ਕੰਮ ਭਾਈ?
ਦੁਆਰਾ
ਮਨ ਮਰਜ਼ੀ ਨਾ ਕਰਿਆ ਕਰ, ਗੁਰੂ ਦੇ ਦਰ ਤੇ ਜਾ, ਗੁਰੂ ਦੀ ਦੱਸੇ ਢੰਗ ਤਰੀਕੇ ਦੇ ਨਾਲ
ਸੰਭਾਲੇ,
ਜਿਹੜਾ ਸਾਰਿਆਂ ਦਾ ਮਾਲਕ ਪਰਮਾਤਮਾ ਉਹਨੂੰ ਚੇਤੇ ਕਰਿਆ ਕਰਨਾ ਕਰੀਏ ਅਥਵਾ ਚੇਤੇ ਕਰੋ ਭਾਈ
ਸਾਹਿਬ ਸਦਾ ਹਜ਼ੂਰ ਹੈ।
ਬਾਕੀ ਇਹ ਨਾ ਸਮਝੀ ਕਿ ਪਰਮਾਤਮਾ ਕਿਸੇ ਹੋਰ ਦੇਸ਼ ਵਿੱਚ ਹੈ ਜਾਂ ਉਹ ਸਤਨੇ ਪਤਾਲ ਵਿੱਚ ਸੋ ਕਿਸੇ ਪਤਾਲ ਵਿੱਚ ਹੈ ਜਾਂ ਸਤਨੇ ਆਕਾਸ਼ ਵਿੱਚ ਹੈ। ਉਹ ਪਰਿਪੂਰਨ ਪਰਮਾਤਮਾ ਸਦਾ ਵਾਸਤੇ ਹਾਜ਼ਰ ਨਾਜ਼ਰ ਹੈ। ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨੂੰ ਆਪਾਂ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਦਸਮ ਪਾਤਸ਼ਾਹ ਦੇ ਬਚਨ ਨੇ ਜਿਨੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਤ ਹੈ
ਪਰ ਮੈਂ ਕੇ ਛੋੜ ਕੱਟ ਕੇ।
ਇਸ ਪ੍ਰਕਾਰ ਜਿਹੜੇ ਭਰਮ ਦੇ ਪਰਦੇ ਪਏ ਨੇ ਉਹਨੂੰ ਕੱਟ ਕਰਕੇ ਪਾੜ ਕੇ
ਅੰਤਰ ਜੋਤ ਧਰੇ
ਗੁਰਬਾਣੀ ਦੀ ਜੋਤ ਨੂੰ ਆਪਣੇ ਹਿਰਦੇ ਦੇ ਅੰਦਰ ਜਗਾਉਣਾ ਕਰ। ਨਾਮ ਦਾ ਦੀਵਾ ਜਗਾਉਣਾ ਕਰ। ਇਹ ਨਹੀਂ ਕਿ ਘਰ ਦੇ ਦੁਆਕੇ ਜਾਗਣਾ ਜੀ ਅੱਜ ਵੀਰ ਵਰਤਣਾ ਨੂੰ ਪੀਰ ਦਾ ਦੀਵਾ ਜਗਾਉਣ ਲੱਗਾ। ਜਿਹੜਾ ਪੀਰ ਆਪ ਪ੍ਰੇਤ ਬਣਿਆ ਉਹ ਤੈਨੂੰ ਮੋਦੀ ਕਿਵੇਂ ਦੇਗਾ। ਗਿਆਨ ਜੀ ਸਾਡੇ ਘਰ ਵੀਰਵਾੜਾ ਸਾਡਾ ਪੀਰ ਹੈ ਨਾ, ਅਸੀਂ ਜੇ ਮੰਜੇ ਤੇ ਸੌਂਗੇ ਤਾਂ ਸਾਨੂੰ ਤੰਗ ਕਰਦਾ। ਤੂੰ ਪ੍ਰੇਤ ਦੀ ਪੂਜਾ ਕਰਨਾ ਉਹਨੂੰ ਤੈਨੂੰ ਤੰਗ ਹੀ ਕਰਨਾ ਨਾ। ਕਿਤੇ ਸ਼ਬਦ ਨਾਲ ਜੋੜ ਇਹਨਾਂ ਪ੍ਰੇਤਾਂ ਦੀ ਕੀ ਤਾਕਤ ਹੈ। ਇਹ ਤੈਨੂੰ ਗੰਨੇ ਚ ਪਾਉਣਗੇ, ਇਹ ਤੇਰੀਆਂ ਜੁੱਤੀਆਂ ਧਾਰਨਗੇ। ਤੈਨੂੰ ਦੁਖੀ ਹੋਣ ਦਾ ਕਾਰਨ ਇੱਕੋ ਇੱਕ ਹੈ, ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ।
ਹਰ ਕਾ ਨਾਮ ਅੰਮ੍ਰਿਤ ਹੈ,
ਪਰਮਾਤਮਾ ਦਾ ਮੈਂ ਮਿਲਤੂਤ ਰਹਿਤ ਕਰਨ ਵਾਲਾ। ਅਥਵਾ ਜਿਹੜਾ ਅੰਮ੍ਰਿਤ ਨਾਮ ਦੇ ਦੁਆਰਾ ਤਿਆਰ ਕਰਦੇ ਹਨ,
ਦਾਰੂ
ਇਹ ਮੈਡੀਸਨ ਲੈਣਾ ਕਰ।
ਸਤਿਗੁਰ ਕਾ ਭਾਣਾ ਚਿੱਤ ਰੱਖੋ,
ਗੁਰੂ ਪਾਤਸ਼ਾਹ ਦੀ ਰਜ਼ਾ ਹੈ ਇਹਨੂੰ ਆਪਣੇ ਚਿੱਤ ਚ ਰੱਖਣਾ ਕਰੋ।
ਸੰਜਮ ਸੱਚਾ ਨੇ
ਸੰਜਮ ਕਿਹੜਾ ਕਰਨਾ। ਕੋਈ ਤਾਂ ਕਹਿੰਦਾ ਜੀ ਮੈਂ ਬਤਾਓ ਨਹੀਂ ਖਾਂਦਾ, ਕੋਈ ਕਹਿੰਦਾ ਮੈਂ ਲਸਣ ਨਹੀਂ ਖਾਂਦਾ। ਲਸਣ ਤੇ ਬਤਾਉਂਦਾ ਭੇਜੇ ਪਰ ਨਿੰਦਿਆ ਬੜੀ ਕਰਦਾ ਤੂੰ। ਕੱਲਾ ਲਸਣ ਤੇ ਬਤਾਊ ਤਿਆਗਣ ਨਾਲ ਬਾਤ ਨਹੀਂ ਪੜਨੀ। ਜੇ ਤਿਆਗਣਾ ਤੇ ਨਿੰਦਿਆ ਤਿਆਗ, ਜੇ ਛੱਡਣਾ ਤੇ ਚੋਰੀ ਛੱਡ, ਜੇ ਛੱਡਣਾ ਤੇ ਈਰਖਾ ਛੱਡ। ਬਤਾਊ ਖਾਂਦਾ ਨਹੀਂ ਤੇ ਈਰਖਾ ਸਾਰਿਆਂ ਨਾਲ ਕਹੀ ਜਾਂਦਾ। ਲਸਣ ਖਾਂਦਾ ਨਹੀਂ ਤੇ ਅੰਦਰ ਤੇਰਾ ਮੈਲਾ ਵਕਾਰੀ ਭਾਵਨਾ। ਵਕਾਰ ਛੱਡ, ਮੰਦਿਆ ਛੱਡ, ਕੋਲ ਛੱਡ, ਹੰਕਾਰ ਛੱਡ। ਕੱਲੇ ਲਸਣ ਤੇ ਬਤਾਊ ਛੱਡਣੀ ਹੈ, ਬਾਤ ਨਹੀਂ ਬਣਨੀ। ਸਾਡੇ ਚ ਕਈ ਲਸਣ ਛੱਡਣ ਚ ਬੜੇ ਮਹਾਂਪੁਰਸ਼ ਬਣੇ ਨੇ, ਕਈ ਬਤਾਊ ਨਾ ਖਾਣ ਵਿੱਚ ਬੜੇ ਮਹਾਂਪੁਰਸ਼ ਬਣੇ ਨੇ। ਗਿਆਨੀ ਜੀ ਮੈਂ ਆਂਡੇ ਤੇ ਮੀਟ ਨਹੀਂ ਖਾਂਦਾ, ਬੜੀ ਚੰਗੀ ਗੱਲ ਹੈ। ਤੇ ਜੇ ਤੇਰੇ ਕੋਲ ਪੈਸੇ ਲੈਣ ਡਿਆ ਤੇ 10% ਲੈਣਾ ਨਾ ਵਿਆਜ। ਬੰਦੇ ਦਾ ਖੂਨ ਤਾਂ ਪੀਂਦਾ ਪਰ ਬੱਕਰੇ ਦਾ ਨਹੀਂ। ਇਹਦਾ ਕਦੇ ਇਹ ਨਾ ਅਰਥ ਕਰ ਲਿਆ ਜੀ ਅੱਜ ਗਿਆਨੀ ਜੀ ਕਹੇ ਮੀਰ ਖਾ ਲਿਆ ਕਰੋ, ਇਹ ਬਿਲਕੁਲ ਨਹੀਂ ਤੁਹਾਨੂੰ ਕਹਿੰਦਾ। ਕਿਉਂਕਿ ਸਾਡੀ ਤਾਂ ਡਿਊਟੀ ਹੈ ਇਹ ਪ੍ਰਚਾਰ ਕਰਨ ਦੀ, ਧੌਲ ਧਰਮ ਦਇਆ ਕਾ ਪੂਤ, ਦਇਆ ਕਰਨੀ ਹੈ। ਇਸ ਪ੍ਰਕਾਰ ਗੁਰਮੁਖਾ ਜਿਹੜਾ ਔਗਣਾਂ ਵਾਲੇ ਪਾਸੇ ਤੋਂ ਸੰਜਮ ਰੱਖਣਾ ਨਾ, ਅਥਵਾ ਸੱਚਾ ਪ੍ਰੇਮ ਕਰਨਾ, ਇਹੋ ਹੀ ਗੁਰੂ ਕਾ ਭਾਣਾ, ਇਹ ਗੁਰੂ ਕੀ ਰਜ਼ਾ ਹੈ।
ਨਾਨਕ ਐਥਾ ਸੁਖ ਅੰਦਰ ਰੱਖ ਸੀ।
ਰਾਜ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਰੱਖੇਗਾ ਨਾ ਤੇ ਤੂੰ ਇੱਥੇ ਸੁਖੀ ਰਹੇਗਾ।
ਹਰ ਸੋ ਕੇਲ ਕਰੇ,
ਪ੍ਰਲੋਕ ਦੇ ਵਿੱਚ ਤੈਨੂੰ ਪਰਮਾਤਮਾ ਦੀ ਅਭੇਤਾ ਦਾ ਆਨੰਦ ਨਸੀਬ ਹੋਵੇਗਾ।
ਆਪੇ ਭਾਰ ਅਠਾਰ ਹੈ ਬਨਸਪਤ।
ਸਾਡੇ ਪ੍ਰਾਤਨ ਵਿਦਵਾਨਾਂ ਦੇ ਕਹਿਣ ਮੁਤਾਬਕ ਜਿੰਨੀ ਇਹ ਬਨਸਪਤੀ ਹੈ ਨਾ, ਉਹ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਤੋੜੀਏ ਤੇ ਉਹਨੂੰ ਕਹਿੰਦੇ ਨੇ 18 ਭਾਰ। ਕੁਝ ਵਿਦਵਾਨਾਂ ਦੇ ਕਹਿਣ ਮੁਤਾਬਕ 3260 ਤੋਲਿਆਂ ਦਾ ਭਾਰ ਹੁੰਦਾ ਤੇ ਉਹਨੂੰ 18 ਨਾਲ ਯੱਧ ਦੇ ਦਿਓ। ਕੁਝ ਪੜ੍ਹੇ ਲਿਖੇ ਵਿਦਵਾਨਾਂ ਦੇ ਮੁਤਾਬਕ 80 ਸੇਰ ਦਾ ਇੱਕ ਭਾਰ ਹੁੰਦਾ ਹੈ। ਔਰ ਇਸੇ ਪ੍ਰਕਾਰ 36 ਮਣ ਪੁਰਾਣੇ ਵਜਨ ਦੇ ਮੁਤਾਬਕ ਪੱਤੇ ਇਕੱਠੇ ਹੋ ਜਾਣ ਤੇ ਉਹਨੂੰ ਕਹਿੰਦੇ ਨੇ 18 ਭਾਰ। ਕਹਿੰਦੇ ਇਸ ਪ੍ਰਕਾਰ ਜਿਹੜੀ ਇਹ 18 ਭਾਰ ਬਨਸਪਤੀ ਹੈ,
ਆਪੇ ਹੀ ਫਲ ਲਾਏ।
ਸਾਰੀ ਬਨਸਪਤੀ ਤੁਹਾਨੂੰ ਪਰਮਾਤਮਾ ਨੇ ਆਪ ਫਲ ਲਾਉਣਾ ਕੀਤੇ ਹਨ।
ਆਪੇ ਮਾਲੀ ਆਪ ਸਭ ਸਿੰਚੈ,
ਭਾਈ ਮਾਲੀ ਰੂਪ ਹੈ ਤੇ ਆਪ ਹੀ ਨੂੰ ਸਿੰਚਣ ਵਾਲਾ ਪਾਣੀ ਦੇਣ ਵਾਲਾ ਹੈ।
ਆਪੇ ਹੀ ਮੂੰਹ ਪਾਏ,
ਜੀਵ ਰੂਪ ਹੋ ਕਰਕੇ ਆਪਣੇ ਮੂੰਹ ਚ ਪਾ ਰਿਹਾ, ਅਥਵਾ ਗੁਰੂ ਗੋਬਿੰਦ ਸਿੰਘ ਰੂਪ ਹੋ ਕਰਕੇ ਸਿੰਚ ਰਿਹਾ ਹੈ ਤੇ ਆਪ ਹੀ ਪਈਆਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਮੂੰਹ ਚ ਪਾ ਰਿਹਾ ਹੈ।
ਆਪੇ ਕਰਤਾ ਆਪੇ ਭੁਗਤਾ,
ਆਪ ਹੀ ਕਰਤਾ ਤੇ ਆਪ ਭੋਗਣ ਵਾਲਾ ਜੀਵ ਤੇ ਈਸ਼ ਨੂੰ ਕਹਿੰਦੇ ਹਨ।
ਆਪੇ ਦੇ ਦਵਾਏ
ਵਾਲਾ ਦੌਣ ਵਾਲਾ ਪ੍ਰੇਰਣਾ ਦੇਣ ਵਾਲਾ ਵੀ ਉਹ ਆਪ।
ਆਪੇ ਸਾਹਿਬ ਆਪੇ ਹੈ ਰੱਖਾ,
ਆਪ ਹੀ ਪਾਰਿਆ ਸਾਰਿਆਂ ਦੇ ਸਤਿਕਾਰ ਜਿਹਨੂੰ ਤੇ ਆਪ ਹੀ ਰੱਖਿਆ ਕਰਨ ਵਾਲਾ।
ਆਪੇ ਰਹੇ ਸਮਾਏ,
ਇੱਕ ਜਗ੍ਹਾ ਤੈਨੂੰ ਉਹ ਅਰਥਾਂ ਤੇ ਮਿਲਿਆ ਹੋਇਆ ਸਮਾਇਆ ਨੀਮ ਜਾਨਣਾ ਕਰੀਏ।
ਜਨ ਨਾਨਕ ਵਡਿਆਖੀ ਵਡਿਆਈ ਆਖਾ ਹਰ ਕਰਤੇ ਕੀ,
ਉਹਦੀ ਵਡਿਆਈ ਕਰਨੀ ਤੇ ਉਸ ਕਰਤਾਰ ਦੀ ਵਡਿਆਈ ਕਰਨਾ ਕਰੀਏ ਜਿਹਨੇ ਸਾਨੂੰ ਘੜਨਾ ਕੀਤਾ ਜਿਹੜਾ ਸਾਰੇ ਸੰਸਾਰ ਦਾ ਕਰਤਾ ਹੈ।
ਤਮਾਏ
ਜਿੰਨਿਆਂ ਦੀ ਵਡਿਆਈ ਕਰਦੇ ਤਮਾ ਕੋਲ ਲਾਲਚੀ ਨੇ ਜਿਹੜਾ ਪ੍ਰਮਾਤਮਾ ਭਾਈ ਉਹਨੂੰ ਕਿਸੇ ਪ੍ਰਕਾਰ ਦਾ ਲਾਲਚ ਨੇ ਉਹਦੀ ਵਡਿਆਈ ਕਰਨਾ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਇਹ ਸਾਡੀ ਅਵਸਥਾ ਬਣੇ। ਗੁਰੂ ਕਾ ਗੁਰੂ ਕੀ ਸੰਗਤ ਦਾ ਧੰਨਵਾਦ। ਹਾਂਜੀ,
ਆਪੇ ਸਾਹਿਬ ਆਪੇ ਹੈ ਰੱਖਾ, ਆਪੇ ਰਹੇ ਆਸਮਾਏ, ਜਨ ਨਾਨਕ ਵਡਿਆਈ ਆਖਾ ਹਰ ਕਰਤੇ ਕੀ, ਜਿਸ ਨਾ ਦਿਲ ਨਾ ਕਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਪੈਰ ਦਾਸ ਜੀਉ ਪਿੰਡ ਸਾਧ ਤੇਰੀ ਰੈਸ, ਤੁਮ ਮਾਤ ਪਿਤਾ ਹਮ ਤੇਰੇ ਕੋਈ ਨ ਜਾਣ, ਤੁਮਰੇ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੁਪਰ ਪਾਰੀ, ਤੁਮ ਤੇ ਸੋ ਆਗਿਆਕਾਰੀ, ਤੁਮਰੀ ਗੱਤ ਮੇਤ ਤੁਮਰੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬਲ ਜੀ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ, ਪ੍ਰਥਮਾ ਭਗਵਤੀ ਸਮਰਤਾਏ, ਗੁਰੂ ਨਾਨਕ ਇੰਤਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੰਸਹਾਏ, ਅਰਜੁਨ ਹਰਗੋਬਿੰਦਨ ਸਿਮਰਾ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਦੁਖੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ, ਧਰਮਾਂ ਦੇ ਦਿਆ ਵਰਤਾਏ, ਸਤਸੰਗੇ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਖਾਂਦੇ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਜਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਤੇਰਾਂ ਸਹਿਜਾਦਿਆਂ, ਚਾਲੀਆਂ ਮੁਕਤਿਆਂ, ਹੱਥੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਰੰਗ ਸੁਕਿਆ, ਦੇਵ ਕਲਾਈ ਤੇਗ ਵਾਹੀ, ਦੇਖ ਪਿਆਰਾਂ ਦੇਖ ਕੀਤਾ, ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਤਿਰਖੜੀਆਂ ਤੇ ਤੇਰੇ ਆਰਿਆਂ ਨਾਲ ਤੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਮਾਰਿਆ ਸਿੱਖੀ ਕੇਸਾਂ ਸਿਆਸਾਂ ਨਾਲ ਲਗਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ। ਰੁਕਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵਨ ਚੇਤਾਵਨ ਕੇ ਸਦਕਾ ਸਰਬ ਸੁਖ ਹੋਇਆ,
ਜਹਾਂ ਜਹਾਂ ਖਾਲਸਾ ਜੀ ਸਾਹਿਬ ਗਏ ਤਹਾਂ ਤਹਾਂ ਰੱਖਿਆ ਰਿਆਇ ਤੋਂ ਦੇਖ ਖੇਤ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਤੇ ਵੇਲ ਵਾਲੇ ਬੋਲੇ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾਂ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਧੰਦੇ ਬਿੰਦੇ ਜੁਗ ਜੁਗ ਅਕਾਲ ਧਰਮ ਕਾ ਜੋਕਾਰ ਬੋਲੇ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਤੱਕ ਦਾ ਰਾਖਾ ਪਿਆਰੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਮਨਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇਤਿਆਂ ਵਿਵੇਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਬਿਆਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਬਿਆਨ ਸਜੇ ਹਨ ਸਜੇ ਹੋਏ ਬਿਆਨਾਂ ਅੰਦਰ ਸ਼ਬਦ ਚੌਂਕੀ ਐਸਾ ਜੀ ਦੀ ਵਾਰ ਦੇ ਭੇਦ ਦੀ ਅਰਦਾਸ ਅਨੰਦ ਸਾਹਿਬ ਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਅੱਖਰਵਾਦਾ ਘਾਟਾ ਭਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀ ਇਹ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਤੇ ਧਾਵਾਂ ਦਰ ਪ੍ਰਵਾਨ ਕਰਨੀ ਆ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤ ਅਨੁਸਾਰ ਸਰਗੀਆਂ ਸਿੱਧ ਮਨੋਭਾਵਨਾ ਪੂਰੀਆਂ ਕਰਨੇ ਆ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਕਾਰ ਵਿਰਾਸ ਕਰਨੇ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੇ ਦੇਗ ਹਾਜ਼ਰ ਹੋ ਵਰ ਪ੍ਰਵਾਨ ਹੋ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਪਾਰਥ ਕਰੋ ਸੇਈ ਪਿਆਰੇ ਮੇਲ ਕਿੰਨੋ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹਰਾ ਆਗਿਆ ਭਈ ਅਕਾਲ ਕੀ ਕਦੇ ਚਲਾਏ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਤੋਂ ਮਿਲ ਦੇਤਾ ਹੈ ਫੇਰ ਸ਼ਬਦ ਮੋਲੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਮ ਦੇ ਹੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੀ ਆਰਾਮ ਜੋਤੀ ਜੋ ਤਰਲੀ ਸੰਪੂਰਨ ਥੀ ਆਰਾਮ ਗਮਨ ਦਮਾਨਾ ਬਾਪੀ ਤਰੀ ਨਿਸ਼ਾਨਾ ਕਾਏ ਕੀਤ ਜੁਮਾਂਡੀ ਸੂਰਮਾ ਅਬ ਜੀ ਜਨ ਕੋ ਜਾਏ ਤੇਰਾ ਸੇ ਪਹਿਚਾਨਿਆ ਜੋ ਲੜਾ ਤੀਨ ਤੇਤ ਪੁਰ ਜਾ ਕਟ ਮਰਾ ਕਦਮੂ ਨ ਛਾਟਾ ਖੇਤ ਤੇਜ ਬਹਾਦੁਰ ਸਿਮਰਿਆ ਘਰ ਮੌਮ ਦਿਆਲਾ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਗਾ ਸਿਫਤ ਖਸਾਮਾਂ ਦੀ ਮੀਰ ਅਰਸੋ ਪੁਰਸ਼ ਚਟੀਆ ਤਦ ਡਿਠੇ ਸੱਚੇ ਪਾਤਸ਼ਾਹ ਨਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਸਿਰ ਸ਼ਾਂਦਾ ਸਾਹੂ ਜਿਸ ਪਾਸ ਬੈਠਾ ਸੂਇਆ ਸਭਨਾ ਦਾ ਵੀ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧਾ ਅੰਧੇ ਕਰਮ ਕਮਾਏ ਸ਼ਬਦਾਂ ਸੋ ਚੇਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧੇ ਕਰਮ ਕਮਾਏ ਸ਼ਬਦ ਸੋ ਚੇਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਚਲਤ ਦੁਆਏ ਜੋ ਤਿਸ ਭਾਵੈ ਸੋਥੀਐ ਕਹਿਣਾ ਕੁਛੂ ਨ ਜਾਏ ਮਹਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਗੁਰੂ ਦੁਆਰਾ ਹੋਏਗਾ ਸਾਹਿਬ ਸੰਭਾਲਿਓ ਸਾਹਿਬ ਸਦਾ ਜੁਰ ਹੈ ਪਰਮਾ ਕੇ ਛੋੜ ਕੱਟ ਕੇ ਅੰਤਰ ਜੋਤ ਤਰੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੇ ਲਾਏ ਸਤਿਗੁਰ ਕਾ ਭਾਣਾ ਚਿਤ ਰੱਖੋ ਸੰਜਮ ਸੱਚਾ ਲਿਓ ਨਾਨਕ ਆਖਾ ਸੁਖ ਅੰਦਰ ਰੱਖ ਸੀ ਅੱਗੇ ਹਰ ਸੇ ਕੀਲ ਕਰੇ ਪੌੜੇ ਆਪੇ ਭਾਰ ਅਠਾਰ ਆਪਣਾ ਸਪੱਟ ਆਪੇ ਹੀ ਫਲ ਲਾਏ ਆਪੇ ਮਾਲੀ ਆਪੇ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਤੇ ਤੁਲਾਏ ਆਪੇ ਸਾਹਿਬ ਆਪੇ ਰੱਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖਾ ਹਰ ਕਰਤੇ ਕੀਏ
ਜਿਸਨੋ ਤਿਲ ਨਾ ਤਮਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖਾ ਹਰ ਕਰਤੇ ਕੀ ਜਿਸਨੋ ਤਿਲ ਨਾ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿ